ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਈ। ਦੁੱਖ ਲੱਗਾ ਘਰ ਘਰ ਫਿਰਾ, ਅੱਗੇ ਦੂਣੀ ਮਿਲੈ ਸਜਾਏ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗਾ ਘਰ ਘਰ ਫਿਰਾ, ਅੱਗੇ ਦੂਣੀ ਮਿਲੈ ਸਜਾਏ। ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲਖਾਏ। ਮਨ ਹਠ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਇਸ ਭੇਖਾ ਥਾ ਵੋ ਗਿਰੋ ਭਲਾ, ਜਿਥੋ ਕੋ ਵਰਸਾਏ। ਸ਼ਬਦ ਰਤੇ ਤਿੰਨਾ ਸੋਜੇ ਪਈ, ਦੂਜਾ ਪਰਮ ਪੁਲਾਏ। ਪਿਆ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਭਾਵਹੇ ਸੇ ਭਲੇ, ਜਿਨਕੇ ਪਤ ਪਾਵਹੇ ਥਾਏ। ਪਿਆ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋ ਤਿਸ ਭਾਵਹੇ ਸੇ ਭਲੇ, ਜਿਨਕੀ ਬਾਤ ਪਾਵਹੇ ਥਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੈ। ਸਤਿਗੁਰੂ ਪਾਤਸ਼ਾਹ, ਸਮੁੰਦਰ ਦਾ ਪਾਣੀ ਮਿਲਿਆ ਤਾਂ ਨਹੀਂ ਜਾ ਸਕਦਾ, ਸ਼ਾਇਦ ਕੋਈ ਮਿਲ ਲੈ। ਬਸੰਤ ਮੌਸਮ ਦੇ ਫੁੱਲਾਂ ਦੀ ਗਿਣਤੀ ਹੋ ਨਹੀਂ ਸਕਦੀ, ਸ਼ਾਇਦ ਕੋਈ ਕਰ ਲੈ। ਲੇਕਿਨ ਗੁਰੂ ਅਮਰਦਾਸ ਪਾਤਸ਼ਾਹ, ਤੇਰੀਆਂ ਵਡਿਆਈਆਂ ਇੰਨੀਆਂ ਨੇ ਵੀ ਮੈਥੋਂ ਗਿਣੀਆਂ ਨਹੀਂ ਜਾਂਦੀਆਂ। ਇਹ ਮੈਂ ਸੰਕੋਪ ਵਿੱਚ ਬੇਨਤੀ ਕੀਤੀ ਹੈ। ਅੱਜ ਦੇ ਪਵਿੱਤਰ ਅਲਾਈ ਫਰਮਾਨ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਉਂਦੇ ਸਿੱਖਾ, ਕੱਲਾ ਬਰੂਨੀ ਵਿਖਾਲੇ ਕਰਕੇ ਪਰਾਵੇ ਕਰਕੇ ਬਾਤ ਨਹੀਂ ਬਣਨੀ। ਜਿੰਨਾ ਚਿਰ ਆਪਣੇ ਜੀਵਨ ਨੂੰ ਅੰਦਰੋਂ ਸਾਧਿਆ ਨਾ, ਤੇਰਾ ਵੱਧ ਤੋਂ ਵੱਧ ਜ਼ੋਰ ਲੋਕਾਂ ਨੂੰ ਵਿਖਾਉਣ ਦਾ ਹੈ। ਇਹ ਮੈਂ ਬਹੁਤ ਵੇਰਾਂ ਬੇਨਤੀ ਕੀਤੀ ਜੋ ਮੈਂ ਗ੍ਰੰਥਾਂ ਚ ਪੜ੍ਹਿਆ, ਮਹਾਂਪੁਰਸ਼ਾਂ ਦੀ ਸੰਗਤ ਕਰਕੇ। ਅਸੀਂ ਧਰਮੀ ਹੋਣ ਦਾ ਵਿਖਾਲਾ ਤਾਂ ਕਰਦੇ ਹਾਂ ਪਰ ਧਰਮੀ ਬਣਦੇ ਨਹੀਂ। ਧਰਮੀ ਹੋਣ ਦਾ ਵਿਖਾਲਾ ਤਾਂ ਕਰਦੇ ਵੀ ਸਾਨੂੰ ਵੇਖ ਕੇ ਕਹਿਣ ਵੀ ਗਿਆਨੀ ਜੀ ਜਾਂਦੇ ਨੇ, ਬੜਾ ਗੁਰਮੁਖ ਜਾਂਦਾ ਹੈ। ਗੁਰਮੁਖੋ, ਲੋਕਾਂ ਦੇ ਕਹਿਣ ਵਾਲਾ ਬਾਤ ਨਹੀਂ ਬਣਨੀ। ਬਾਬੇ ਬੁੱਢੇ ਸ਼ਾਹ ਦਾ ਪਿੰਡ ਮੇਰੇ ਪਿੰਡ ਤੋਂ 6 ਮੀਲ ਅੱਜ ਵੀ ਹੈ। ਮੈਂ ਉਹਨਾਂ ਦੀ ਰਚਨਾ ਪੜ੍ਹੀ ਹੈ, ਸਕੂਲੇ ਕਾਲਜ ਪੜ੍ਹਦਿਆਂ ਹੁਣ ਵੀ ਪੜ੍ਹੀ ਦੀ ਹੈ। ਬੜੇ ਪਿਆਰੇ ਬਚਨ ਨੇ ਬੋਲਿਆ, ਤੈਨੂੰ ਕਾਫਰ ਕਾਫਰ ਆਖਦੇ तू आहो आहो आख तेनू माड़ा कहिंदे ने ना तू कभी जल गुरमुखो माड़ा ही सही। आपा ज्यादी एनर्जी ज्यादी ताकत इस गल ते ला ले भी लोकी सानू सर्टिफिकेट देण लोकां नू चंगा लगा। बड़ी सादी दी मिसाल है गुरमुखो सोना गंदी नाड़ी विच भी डिग पे ते सोना लेकिन पित्तल नू चमका के आपां शीशे रख लिए गुरमुखो ने सोना नहीं जे बनना पित्तल नू पाच करके रख लिए ना उन्हें सोना नहीं बनना ते सोना गंदी नाड़ी विच भी डिग पे ते उहदी कीमत नहीं घटदी जदों कसवट्टी ते गया उन्हें पास हो जाना। अज दा पावन पवित्र फरमान इस गल की व्याख्या करता भी गुरमुखा पुरावे ते जोर ना दे अंदरों भी गुरसिखी के सिद्धांत नूं धारण करना कर। जदों इस गल की विचार करते हैं ना तो साढ़े इतिहास के मस्कीन साहब भी इतने कहते होंगे सन दीन दुनिया के मालक धन गुरु नानक पातशाह मेरे मालक रावी दे कंडे ते नाले विचरे ते नाले की वेख्या भी कमल दे फुल दे नाल डड्डू बैठा है। ये गुरबाणी च लिखा जी मारू राग विच ये बाबे दी निगाह ना किते कौड़े रेठे नू वेखदा ते मिठा हो जांदा है किते अक दियां खखड़ियां नू वेखदा ते अमृत हो जांदा है। बाबे दी निगाह उस डड्डू ते पई उन्हूं आवाज मार के कहिंदे भलिया सियाणा बण हुण डड्डू बोलता नहीं सकदा लेकिन झाकिया ते गुरु बाबा कहण लगा कबल दे फुल नाल बैठा जाला खाधी जाना ये कबल दा फुल जेड़ा ना माड़ा जा उपर झाक निगाह कर बारों भौरे आ करके सगंधी ले जांदे ते तू मुड़ नाल बैठा जाला खाधी जाना। ये गुरमुखो जिवें अपनी पंजाबी दी कहावतां नूं पिया के धी नूं ते समझावे नो नूं ये बिल्कुल उसे तरह का दृष्टांत भला बाबे ने डड्डू तो की लैना है वह सानू समझाउंदा भी मित्रा डड्डू दे कोलों सिख ला इस पासे ऐं हो जा। वो शब्द है बिमल मझार बस निर्मल जल पद्मन जावल रे पद्मन जावल जासरा संगत संग दोख नहीं रे दादर दादर कहिंदे डड्डू नूं दादर तू कबे ना जान सरे पगस सबाल बस निर्मल जल अमृत ना लग सरे। एदा भावे भी कमल दे फूल दे नाल लगा तू जाला खाधी जाना ते तेनू पता नहीं भी कमल दी सगंधी हुंदी है भौरियां वल वेख। ए गल बिल्कुल साडी इस साडी हालत है असी गुरुद्वारे आके भी गुरमुख ढुआं ला करके ते एक दूजे की निंदिया चुगली करके ते टाइम बर्बाद करी जाने किते निगाह मारिया जे असी गुरुद्वारे आके भी जिथे मौका मिलता फलान सलाना फलाना सा की हाल है मुगोरो जिहड़ा गुरु दे दर ते आ गया उहदा हाल चंगा ते जिहड़ा गुरु दे दर ते भी अजे दूजे पासे जांदा उहदा हाल माड़ा जे। मैं बेना ते मैनू बड़ा दुख हुंदा है असीं जिथे भी बेने आपां गल्लां तों बिना बज नहीं सकदे फलाना सर की हाल है हैरानी दी गल जे गुरु रामदास दे दर ते भी आ के हाल चाल चंगा नहीं तो होवेगा मड़ियां विच आ के इह ना क्या करो। मैं हसाउण लई कह रहा मैनू पीड़ हुंदी पीड़ क्योंकि अपने ने ना ते अपणिआं दा नुकसान होवे ते दर्द हुंदी है जे गल्लां करनीआं ने ते बाणी कहिंदी गल्लां गल्ली गल्लां सिद्धनार गुरु के रागी सिंह शब्द पढ़ते ने उहदे नाल सुरती जोड़। गुरमुखो जिवें बंदा ढिला मट्ठा होवे ना ते खाग नहीं वह खा नहीं सकता उहनू गुरु कुछ ला देंदे ते उहदी एनर्जी उहदे नाल पूरी हो जाती है। सानू बाणी नहीं आउंदी सानू समझ नहीं आउंदी लेकिन कीर्तन वाले पासे ते शब्द वाले पासे वल जो रागी सिंह गुरु के लाल पढ़ते ने ना उस पासे वल सुरती कर लांगे साडी एनर्जी बन जाएगी असीं कमजोर नहीं होवांगे। अगे हजूर कृपा करते ने बस जल नित ना वस्त अलियल मेरे चचा गुंडे अलियल दा भाव पौरा मैं समझा तू मुढ़ नाल बैठा है ते तेनू ए नहीं पता भी भौरे सगंधी लई जांदे ने। अगला दृष्टांत है चंद कुमुदनी दूरों निवसस अनुभव कारण दे जिहड़ियां कमियां ने फुल हुंदे ने मैं वेखेदा नहीं पर केवल पढ़े सुने ने ओ जदों चंद्रमा चढ़दा ते गुरमुख खड़ जांदे हन चंद्रमा नूं वेख के तो कमियां दे फुल खिड़ जांदे ने चंद्रमा किते है वो थले हन। इसे तरह गुरु दे शब्द नाल गुरु के दर्शन करके उस कमी तो सेक पी तू अपनी निगाह शांति दे पुंज गुरु वाले पासे वर रखनी है। अगला आधार तेरा सुभाग की है अमृत खंड दूध मद संचस तू बना चातर रहे। गुरु नानक पातशाह कहिंदे डडुआ तू गुस्सा ना कर ली तेरी तां इह हालत है जिहड़ा तुम्मा ना तुम्मा उन्नू जिन्ना मर्जी गुरमुखो खंड दी चाणी च पा दी ते तुम्मा मिठा नहीं हुंदा। यह सब तो कौड़ी चीज आप आम करके कहने तुम्मे वर्गा जिहड़ी कौड़ी आपां सब तो कौड़ा तुम्मे नूं गिणदे आ। सतगुरु नानक पातशाह कहिंदे ने अमृत खंड दूध मत संचस तू बना चातर रे आपन आप तू कबू ना छोड़ पिसन प्रीत जो रे। कहने लगे है तो तेन खिचड़ तू कहना भी बाबा नानक अज मेरे पिछे पै गया मैनू समझाई जांदा है तेरे कोल मझां इत्थे पानी पीण आउंदियां होणगियां ना किते निगाह भर के वेखी उन्हां दे शरीर दे नाल जिथे आसन ने उथे चिचड़ लगे होंगे उन्होंने ए नहीं पता भी दुध किहो जा स्वादी है जेड़ी चिचड़े ने ना वो मज दे नाल जुड़े हुए ने लेकिन उन्होंने मज दे दुध का स्वाद नहीं क्यों तेरी अवस्था वो चिचड़ वर्गी है। चिचड़ बनके खून ना चुंग किते दुध का स्वाद लेना कर। मेरे पातशाह कहिंदे अमृत खंड दूध मत संचस तू बना चातर रे अपना आप तू कबू ना छोड़ पिसन प्रीत जो रे पंडित संग वसे जन मूर्ख आगम साध सुने। को परमेश्वर दा प्यारा पंडा बुद्धि वाला जेड़ा पंडित है ना इहदी व्याख्या गुरबाणी च कीती सो पंडित जो मन प्रबुद्ध है। असली विद्वान असली पंडित ओ है जेड़ा दूजियां नूं उपदेश देण दी बाद अपने आप नूं समझावे। सो पंडित जो मन प्रबुद्ध है राम नाम आत्म में सोधे सो पंडित जो त्या गुणा की पंड उतारे। तीन दुण कड़े ने कदे चौधर की भुख आप आम करके तिना गुणा का वेरवा पढ़ते सुनते रहने खाण का लालच सौण का लालच इनू कहिंदे तमो गुण। कुर्सी की भुख चौधर की भुख आप कई बार दो चार बंदे तप्पड़ झाड़ लग पैणा ते आप कहिंदे आप सैड़ी ना बनाईए पे तप्पड़ झाड़ सैड़ी वेखो साडे अंदर मैं कहनी है तप्पड़ झाड़ सोसायटी ते कहिंदे बुरा ना मन्निया जी मेरी राय भी जिन्ना चिर आपां प्रधान ना बनाया उन्ना चिर कम किवें चलेगा। वह फिर पांच बंदे तप्पड़ झाड़ सोसायटी तक प्रधान बन जांदा आया गुरुद्वारे तप्पड़ झाड़ ली मैं फिर भी चंबड़ गई उंतरी ये फिर भी चंबड़ गई जिन्ना चिर मैं है गुरमुख बचांगे नहीं। भाई गुरदास दीआं वारां दे विच ਉਹਨਾਂ ਨੇ ਇੱਕ ਪੌੜੀ ਲਿਖੀ ਹੈ ਵੀ ਜਿਹੜੇ ਬਿੱਲੀ ਤੰਗ ਬੜਾ ਕਰਦੀ ਹੈ ਤੇ ਚੂਹਿਆਂ ਨੇ ਮੀਟਿੰਗ ਕੀਤੀ ਪਈ ਕਹਿਣ ਲੱਗੇ ਵੀ ਬੜੀ ਆਪਣੇ ਪਿੱਛੇ ਪਈ ਤੇ ਆਪਾਂ ਕੋਈ ਦਾ ਹੱਲ ਕਰੀਏ ਵੀ ਕੰਟਰੋਲ ਕਰੀਏ ਵੀ ਆਪਣੀ ਜਾਨ ਬਚ ਜਾਏ। ਕੁਦਰਤੀ ਤੌਰ ਤੇ ਐਤਵਾਰ ਸੀ ਤੇ ਜਿਹਨੂੰ ਮੈਂ ਦੀ ਭੁੱਖ ਸੀ ਕਹਿਣ ਲੱਗੇ ਵੀ ਚਿੰਤਾ ਨਾ ਕਰੋ ਪਰ ਗੱਲ ਇਹ ਵੀ ਪ੍ਰਧਾਨ ਦੀ ਚੋਣ ਕਰਨੀ ਪੈਗੀ। ਉਹ ਕਹਿਣ ਲੱਗੇ ਵੀ ਚੋਣ ਕਾਹਦੀ ਕਰਨੀ, ਅਸੀਂ ਤੈਨੂੰ ਮੰਨ ਲੈਂਦੇ ਵੀ ਤੂੰ ਸਾਡਾ ਪ੍ਰਧਾਨ। ਕਹਿਣ ਲੱਗਾ ਮੂੰਹ ਜ਼ਬਾਨੀ ਗੱਲ ਨੀ ਜੇ ਬਣਨੀ। ਕਹਿਣ ਲੱਗਾ ਕਿਵੇਂ ਬਣੇਗੀ, ਇਹ ਤੁਸੀਂ ਇਹ ਨਾ ਕਿਹਾ ਜੀ ਵੀ ਗਿਆਨੀ ਅੱਜ ਟਾਈਮ ਪਾਸ ਕਰਦਾ, ਟਾਈਮ ਨਹੀਂ ਪਾਸ ਕਰਦਾ। ਇਹ ਗੁਰਬਾਣੀ ਤੇ ਭਾਈ ਗੁਰਦਾਸ ਦੀਆਂ ਵਾਰਾਂ ਚ ਤੁਸੀਂ ਪੌੜੀ ਕਰ ਸਕਦੇ ਹੋ। ਗੁਰਬਾਣੀ ਚ ਪੰਕਤੀ ਲਿਖੀ ਚੂਹਾ ਖਾੜਨਾ ਮਾਵੀ, ਗੁਰੂ ਗ੍ਰੰਥ ਸਾਹਿਬ ਦੀ ਸੱਚੇ ਦੀ ਪੰਕਤੀ ਹੈ, ਚੂਹਾ ਖਾੜਨਾ ਮਾਵੀ ਤਿੱਕੜ ਬੰਨੇ ਛੱਜ, ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਕਹਿਣ ਲੱਗੇ ਤੈਨੂੰ ਪ੍ਰਧਾਨ ਚੋਣ ਲੈਣ ਲਈ, ਕਹਿਣ ਲੱਗੇ ਵੀ ਗੱਲ ਕਿਵੇਂ ਬਣੇਗੀ ਲਿਖ ਕੇ ਦਿਓ। ਤੇ ਸ਼ਰਾਰਤੀ ਹਾਥਾਂ ਤੇ ਹੁੰਦੇ ਨੇ, ਇੱਕ ਨਿੱਕਾ ਜਿਹਾ ਚੂਹਾ ਸੀ ਜਿਵੇਂ ਸਾਡੇ ਅੰਕਲ ਪ੍ਰਧਾਨ ਹੈ ਨਾ, ਅੰਕਲ ਫੁੱਫੜ ਵੀ ਅੰਕਲ, ਮਾਮਾ ਵੀ ਅੰਕਲ, ਚਾਚਾ ਵੀ ਅੰਕਲ, ਉਹਨੂੰ ਇਹ ਨੀ ਪਤਾ ਲੱਗਦਾ ਵੀ ਪਿਓ ਦਾ ਭਣੋਈਆ ਕਿ ਪਿਓ ਦਾ ਸਾਲਾ। ਫੁੱਫੜ ਆਖਿਆ ਕਰੋ, ਮਾਮਾ ਚਾਚਾ ਆਖਿਆ ਕਰੋ। ਸਾਡੀ ਬੋਲੀ ਬੜੀ ਅਮੀਰ ਹੈ, ਅਸੀਂ ਆਪਣੀ ਬੋਲੀ ਨਾਲ ਟੁੱਟ ਗਏ, ਗੁਰੂ ਸਾਡੇ ਤੇ ਮਿਹਰ ਕਰੇ। ਉਹ ਕਹਿਣ ਲੱਗਾ ਵੀ ਹੋਰ ਤਾਂ ਅੰਕਲ ਜੀ ਕੁਝ ਨੀ ਹੋਣਾ, ਅੱਜ ਐਤਵਾਰ ਹੈ ਤੇ ਉਹ ਸਰਟੀਫਿਕੇਟ ਛਪਣ ਆਉਂਦੀ, ਅਸੀਂ ਤੁਹਾਡੀ ਪੂਛ ਨਾਲ ਛੱਜ ਬੰਨ ਦਿੰਦੇ ਹਾਂ। ਕਹਿਣ ਲੱਗਾ ਕੋਈ ਗੱਲ ਨੀ, ਅਰੇ ਛੱਜ ਬੰਨ ਕੇ ਹਟੇ ਨੇ, ਬਿੱਲੀ ਆ ਗਈ, ਸਾਰੇ ਭੱਜ ਗਏ, ਲੇਕਿਨ ਛੱਜ ਵਾਲਾ ਡਿੱਕੇ ਆ ਗਿਆ, ਕਿਉਂਕਿ ਛੱਜ ਕਰਕੇ ਖੁੜ ਚ ਨਹੀਂ ਵੜਿਆ ਜਾਂਦਾ। ਤੁਸੀਂ ਹੱਸਦੇ ਨੇ, ਕਈ ਬੰਦੇ ਗੁਰਮੁਖ ਪਿਆਰੇ ਹੱਸ ਰਹੇ ਨੇ, ਇਹ ਮੈਂ ਗੁਰਬਾਣੀ ਚੋਂ ਦ੍ਰਿਸ਼ਟਾਂਤ ਦਿੱਤਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚੋਂ। ਭਾਈ ਗੁਰਦਾਸ ਦੀਆਂ ਵਾਰਾਂ ਚ ਇੱਕ ਪੌੜੀ ਲਿਖੀ ਹੈ, ਅਸੀਂ ਮੈਂ ਚ ਮਰੇ ਹਾਂ, ਜਿੰਨਾ ਚਿਰ ਮੈਂ ਨਾ ਮਰੀ ਗੁਰਮੁਖ ਉਹ ਬਾਤ ਨਹੀਂ ਜੇ ਬਣਨੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪੰਡਤ ਸੰਗ ਵਸੇ ਜਨ ਮੂਰਖ, ਆਗਮ ਸਾਧ ਸੁਣੇ ਆਪਣਾ ਆਪ ਤੂੰ ਕਬੂ ਨਾ ਛੋੜਸ, ਸਵਾਨ ਪੂਜਿਓ ਰੇ। ਅੱਗੇ ਬਾਪੂ ਨੇ ਬੜੀ ਕਰੜੀ ਗੱਲ ਕੀ, ਸਵਾਨ ਪੂਜਦਾ ਭਾਵ ਕੁੱਤੇ ਦੀ ਪੂਛ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁੱਸਾ ਤਾਂ ਬੜਾ ਕਰਨਾ ਡੱਡੂਗਾ, ਮੈਂ ਤੇਰੇ ਬਹਾਨੇ ਮੈਂ ਤੈਨੂੰ ਕੱਖ ਨਹੀਂ ਕਹਿੰਦਾ, ਦੁਨੀਆਂ ਦੇ ਲੋਕਾਂ ਨੂੰ ਕਹਿ ਰਿਹਾ ਜਿਵੇਂ ਕੁੱਤੇ ਦੀ ਪੂਛ ਬਾਰਾਂ ਸਰ ਵੰਝੜੀ ਚ ਪਈ ਰਹੀ ਸਿੱਧੀ ਨਾ ਹੋਈ, ਤੇਰੀ ਮਨ ਦੀ ਅਵਸਥਾ ਕੁੱਤੇ ਦੀ ਪੂਛ ਵਾਲੀ ਹੈ। ਇੱਕ ਪਖੰਡੀ ਨਾਮ ਨਾ ਲਾਚੇ ਹਰ ਹਰ ਚਰਨੀ ਰੇ, ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਾਪ ਰੇ। ਪਿਆਰਿਆ ਜੇ ਤੈਨੂੰ ਮਨੁੱਖਾ ਜਨਮ ਵਾਹਿਗੁਰੂ ਨੇ ਦਿੱਤਾ ਨਾ, ਤੇ ਇਸ ਜਵਾਨ ਦੇ ਨਾਲ ਪ੍ਰਮਾਤਮਾ ਦੀ ਵਡਿਆਈ ਕਰ, ਯਾਦ ਰੱਖੀ ਗੁਰੂ ਕਾ ਬੋਲ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਕਿੱਡੀ ਕਰੜੀ ਗੱਲ ਚ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਜਵਾਨ ਜਿਹੜੀ ਪਰਮਾਤਮਾ ਨੂੰ ਆਚਾਰਦੀ ਨੀ, ਉਹਦਾ ਨਾਮ ਨੀ ਲੈਂਦੇ, ਉਹਨੂੰ ਭੋਰਾ ਭੋਰਾ ਕਰਕੇ ਕੱਟ ਦੇਣਾ ਚਾਹੀਦਾ ਹੈ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਜਿਹੜੀ ਜਵਾਨ ਜਿਹੜੀ ਰਸਨਾ ਉਸ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕਰਦੀ, ਉਹ ਕਿਸੇ ਕੰਮ ਨਹੀਂ। ਉਹੋ ਹੀ ਸਿਧਾਂਤ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਇੱਥੇ ਦਿੱਤਾ ਵੀ ਪਿਆਰਿਆ ਜਿੰਨਾ ਚਿਰ ਗੁਰੂ ਨਾਲ ਨਾਮ ਮਿਲਿਆ ਬਾਤ ਨਹੀਂ ਬਣਨੀ। ਜਿਵੇਂ ਹਜ਼ੂਰ ਰਹਿਮਤ ਕਰਦੇ ਨੇ, ਸਰਵਣ ਕਰੋ, ਮਨ ਦੀ ਇਕਾਗਰਤਾ ਲਈ ਯਤਨ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ।
ਜਦੋਂ ਗੁਰਮੁਖ ਆਪਾਂ ਗੁਰਬਾਣੀ ਪੜ੍ਹਦੇ ਆ ਨਾ, ਥੋੜੀ ਪੜੋ ਬਹੁਤੀ ਪੜੋ ਇਹ ਆਪੋ ਆਪਣੀ ਵਿਚਾਰ ਹੈ, ਲੇਕਿਨ ਬਾਣੀ ਚਿੱਥ ਕੇ ਪੜਿਆ ਕਰੋ, ਵਿਚਾਰ ਕੇ ਪੜਿਆ ਕਰੋ ਵੀ ਇਹ ਲੱਗ ਲੱਗੀ ਹੈ, ਕੰਨਾਂ ਲੱਗਾ, ਔਂਕੜ ਲੱਗਾ, ਕਿਉਂ ਲੱਗਾ। ਭਾਈ ਸਾਹਿਬ ਨੇ ਸ਼ਬਦ ਪੜਿਆ, ਸੱਸਾ ਤੱਤੇ ਨੂੰ ਸਿਆਰੀ, ਗੱਗੇ ਨੂੰ ਔਂਕੜ ਤੇ ਰਾਰੇ ਨੂੰ ਸਿਆਰੀ। ਇਹਨੂੰ ਕਹਿੰਦੇ ਕਿਰਿਆ ਰਾਹੀਂ ਗੁਰਮੁਖਾ ਆਪਣੀ ਮਿਹਨਤ ਨਾਲ ਬਾਤ ਨਹੀਂ ਬਣਨੀ ਜਿੰਨਾ ਚਿਰ ਗੁਰੂ ਨੇ ਕਿਰਪਾ ਨਾ ਕੀਤੀ। ਜਿਹੜਾ ਸਿਆਰੀ ਹੈ ਨਾ ਇਹ ਕਿਰਿਆ, ਇਹਦਾ ਭਾਵੇਂ ਆਪਾਂ ਮਿਹਨਤ ਬੜੀ ਕਰਦੇ ਪਰ ਜੇ ਗੁਰੂ ਕਿਰਪਾ ਕਰਦੇ ਨਾ ਤੇ ਆਪਾਂ ਰੋਜ਼ ਪਾਠ ਕਰਦੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ ਗੁਰ ਪ੍ਰਸਾਦ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ। ਜੇ ਗੁਰੂ ਕਿਰਪਾ ਕਰਦੇ ਤੇ ਬਾਤ ਬਣ ਜਾਏਗੀ। ਸਤਿਗੁਰ ਮਿਲਿਆ ਭੁੱਖ ਗਈ, ਸਤਿਗੁਰੂ ਪਾਤਸ਼ਾਹ ਨੂੰ ਮਿਲਣ ਕਰਕੇ ਬੰਦੇ ਦੀ ਭੁੱਖ ਮਰ ਜਾਂਦੀ। ਸਾਡੇ ਇਤਿਹਾਸ ਵਿੱਚ ਸਭ ਤੋਂ ਇੰਪੋਰਟੈਂਟ ਇਤਿਹਾਸਕ ਘਟਨਾ ਹੈ ਜਦੋਂ ਬਾਬਾ ਬਿਧੀ ਚੰਦ ਜੀ ਦੂਜਾ ਘੋੜਾ ਲੈ ਕੇ ਹਜ਼ੂਰ ਦੇ ਕੋਲ ਗਏ ਨੇ ਨਾ ਗੁਰੂ ਸਾਹਿਬ ਮਹਾਰਾਜ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਬਿਧੀ ਚੰਦਾ ਤੂੰ ਸੇਵਾ ਵਾਲੀ ਕਮਾਲ ਕਰ ਦਿੱਤੀ ਗੁਰਮੁਖਾ, ਤੇਰੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਰਹਿਮਤਾਂ ਕਰਨ, ਜੋ ਮੰਗਣਾ ਮੰਗ। ਤੇ ਆਪਾਂ ਮੰਗਣਾ ਸੀ ਬਾਹਰ ਦਾ ਵੀਜ਼ਾ ਲੈ ਦੇ, ਸਾਨੂੰ ਮੋਹਾਲੀ ਪਲਾਟ ਲੈ ਦੇ, ਆਪਾਂ ਇੱਥੋਂ ਤੱਕ ਸੀਮਤ ਆ। ਵੀਜ਼ਾ ਬੜਾ ਮੰਗਦੇ ਅੱਜ ਕੱਲ੍ਹ, ਆਈਲੈਟ ਬੜੀ ਮਸ਼ਹੂਰ ਹੈ। ਅੱਗੇ ਕਿਸੇ ਨੇ ਐਮਏ ਕਰਨੀ, ਕਿਸੇ PhD ਕਰਨੀ, ਕਿਸੇ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਹੁਣ ਇੱਕੋ ਡਿਗਰੀ ਰਹਿ ਗਈ ਆਈਲੈਟਸ, ਇਸ ਪਾਸੇ ਮੈਂ ਨਾ ਜਾਵਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਿਧੀ ਚੰਦਾ ਜੋ ਮੰਗਣਾ ਮੰਗ। ਇਤਿਹਾਸ ਵਾਚਣ ਤੋਂ ਪਤਾ ਲੱਗਦਾ ਵੀ ਬਾਬਾ ਬਿਧੀ ਚੰਦ ਦਾ ਸੁਭਾਅ ਬੜਾ ਦਲੇਰ ਤੇ ਬੜਾ ਹਸਮੁਖ ਸੀ। ਤਾਂ ਨਿਗਾਹ ਕੀਤੀ, ਕਹਿਣ ਲੱਗੇ ਅਸੀਂ ਬੜੇ ਖੁਸ਼। ਕਹਿਣ ਲੱਗੇ ਪਾਤਸ਼ਾਹ ਵਾਕਿਆ ਖੁਸ਼ ਹੋ ਤੇ ਜ਼ਰੂਰ ਹੱਸ ਕੇ ਕਹਿਣ ਲੱਗੇ ਬਿਧੀ ਚੰਦਾ ਤੈਨੂੰ ਕੋਈ ਸ਼ੰਕਾ ਹੈ? ਕਹਿੰਦਾ ਪਾਤਸ਼ਾਹ ਜੀ ਇਹ ਗੱਲ ਹੈ ਨਾ, ਅਸੀਂ ਤੇਰੇ ਤੇ ਬੜੇ ਖੁਸ਼ ਹਾਂ ਤੇ ਮੇਰੀ ਇੱਕੋ ਇੱਕ ਮੰਗ ਵੀ ਤੂੰ ਖੁਸ਼ ਰਹਿ ਆ ਜੇ ਸਿੱਖੀ। ਮੇਰੀ ਆਪਣੀ ਕੋਈ ਮੰਗ ਨਹੀਂ, ਮੈਨੂੰ ਤੇਰੀ ਖੁਸ਼ੀ ਚਾਹੀਏ, ਤੂੰ ਖੁਸ਼ ਆ ਨਾ ਤੇ ਮੈਨੂੰ ਸਭ ਕੁਝ ਮਿਲ ਗਿਆ। ਹਜ਼ੂਰ ਕਹਿੰਦੇ ਮੰਗ? ਕਹਿੰਦਾ ਜੀ ਨਾਮ ਦਾ ਰੰਗ, ਸਾਧ ਦਾ ਸੰਗ, ਨੇਚਾ ਭੰਗ। ਨਾਮ ਦਾ ਰੰਗ ਚੜਿਆ ਜਾਏ ਤੇ ਗੁਰਮੁਖਾਂ ਦੀ ਸੰਗਤ ਕਰਾਂ ਤੇ ਕਿਤੇ ਮਨ ਡੋਲੇ ਨਾ। ਸਾਧ ਦਾ ਸੰਗ, ਨਾਮ ਦਾ ਰੰਗ, ਨੇਚਾ ਅਭੰਗ। ਤੇ ਸਤਿਗੁਰੂ ਪਾਤਸ਼ਾਹ ਨੇ ਤਰੁੱਟ ਕੇ ਕੀ ਕਿਹਾ? ਕਹਿੰਦੇ ਬਿਧੀ ਚੰਦ ਛੀਨਾ, ਉਹਦਾ ਪਿੰਡ ਸੀ ਜਿੱਥੇ ਬਾਬੇ ਦਾ ਜਨਮ ਹੋਇਆ, ਸਾਡੇ ਪਿੰਡਾਂ ਵੱਲ ਖਾਲੇ ਦੇ ਲਾਗੇ। ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋਈ ਦੀਨਾ। ਤੇ ਨਾਲ ਕਹਿੰਦੇ ਕਮੀ ਕਿਸੇ ਗੱਲ ਦੀ ਨਾ ਗੁਰਮੁਖਾ, ਤੈਨੂੰ ਕਮੀ ਆਏਗੀ ਨਹੀਂ। ਕਿਉਂ? ਗੁਰੂ ਕੇ ਦਰਸ਼ਨ ਕੀਤੇ ਤੇ ਗੁਰੂ ਕੇ ਸਿੱਖ ਦੀ ਭੁੱਖ ਲੈ ਗਈ, ਉਹਨੇ ਪਦਾਰਥ ਨਹੀਂ ਮੰਗਿਆ। ਆਪਾਂ ਤਾਂ ਪਦਾਰਥ ਮੰਗਦੇ ਹਾਂ। ਮੈਂ ਜਿੰਨੀ ਵੀ ਰਹਿਮ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੱਥਾ ਟੇਕਦਾ ਨਾ, ਮੈਂ ਇੱਕੋ ਕਹਿੰਦਾ ਪਾਤਸ਼ਾਹ ਵਿਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮੈਨੂੰ ਤੂੰ ਚਾਹੀਦਾ, ਜੇ ਤੂੰ ਵੱਲ ਹੈ ਤੇ ਸਾਰੀ ਦੁਨੀਆਂ ਵੱਲ ਹੈ। ਮਰਾਸੀਆਂ ਦਾ ਲੜਕਾ ਕਿੰਨੇ ਅਸੀਂ, ਪਰ ਬਾਬੇ ਨਾਨਕ ਨੇ ਮਰਦਾਨੇ ਨੂੰ ਪ੍ਰਵਾਨ ਕਰ ਲਿਆ। ਬਾਬੇ ਨਾਨਕ ਦੀ ਗੱਲ ਕਰਾਂਗੇ, ਮਰਦਾਨੇ ਦੀ ਕਰਨੀ ਪੈਣੀ ਹੈ। ਜਦੋਂ ਬਾਬੇ ਨਾਨਕ ਦੀ ਗੱਲ ਕਰਾਂਗੇ ਨਾ, ਤੇ ਜਿੰਨਾ ਚਿਰ ਮਰਦਾਨੇ ਦਾ ਨਾਂ ਨਾ ਲਿਆ ਗੁਰਮੁਖ, ਬਾਬੇ ਦਾ ਇਤਿਹਾਸ ਹੀ ਨਹੀਂ ਪੂਰਾ ਹੋਣਾ। ਕਿਉਂ? ਮਰਦਾਨੇ ਨੇ ਗੁਰੂ ਕੋਲੋਂ ਪਦਾਰਥ ਨਹੀਂ ਮੰਗੇ, ਪ੍ਰੇਮ ਮੰਗੇ। ਪੱਪਾ ਪ੍ਰੇਮ, ਪੱਪਾ ਪਦਾਰਥ, ਪੱਪਾ ਪੈਸਾ, ਪੱਪਾ ਪਰਮੇਸ਼ਰ। ਆਪਾਂ ਮੰਗਣਾ ਸੀ ਪ੍ਰੇਮ ਤੇ ਪਰਮੇਸ਼ਰ, ਆਪਾਂ ਪਦਾਰਥ ਤੇ ਪੈਸਾ ਮੰਗ ਲਿਆ, ਗੱਲ ਵਿਗੜ ਗਈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸਤਿਗੁਰ ਮਿਲਿਆ ਭੁੱਖ ਗਈ। ਸੱਚੇ ਗੁਰੂ ਨੂੰ ਮਿਲਣ ਕਰਕੇ ਮਨੁੱਖ ਦੀ ਭੁੱਖ ਲੈ ਜਾਂਦੀ ਹੈ।
ਭੇਖੇ ਭੁੱਖ ਨਾ ਜਾਏ,
ਕਹਿੰਦੇ ਕੱਲੇ ਪਰਾਵੇ ਦੇ ਨਾਲ ਬਾਤ ਨਹੀਂ ਬਣਨੀ। ਤੁਸੀਂ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਪੜ੍ਹੋ। ਨਸ਼ਹਿਰੇ ਨਾਂ ਦੇ ਕਈ ਪਿੰਡ ਨੇ, ਕਈ ਪਿੰਡ ਨੇ ਨਸ਼ਹਿਰੇ ਨਾਂ ਦੇ। ਇੱਕ ਨਸ਼ਹਿਰਾ ਨਗਰ ਹੈ, ਇਹ ਆਪਣੇ ਪੰਜਾਬ ਵਾਲੇ ਨਹੀਂ। ਉੱਥੇ ਇੱਕ ਬੰਦੇ ਨੇ ਸਟੰਟ ਕੀਤਾ, ਚੂੜੀਆਂ ਪਾਈਆਂ ਨੇ, ਬੀਬੀਆਂ ਵਾਲੇ ਕੱਪੜੇ ਹੈ, ਮਰਦ ਲਿਬਾਸ ਬੀਬੀਆਂ ਵਾਲਾ, ਤੇ ਲੋਕਾਂ ਚ ਪ੍ਰਾਪੇਗੰਡਾ ਕੀਤਾ ਤੇ ਆਪਣਾ ਨਾਂ ਰੱਖਿਆ ਸ਼ੋ ਸੁਹਾਗਣ। ਫਲਾਨੀ ਡੇਟ ਨੂੰ ਜਿਵੇਂ ਆਪਾਂ ਮੱਸਿਆ ਨੂੰ ਇਕੱਠੇ ਹੁੰਦੇ ਹਾਂ, ਸੰਗਰਾਂਦ ਨੂੰ, ਪੁੰਨਿਆ ਨੂੰ, ਵੱਖ ਵੱਖ ਥਾਵਾਂ ਤੇ ਗੁਰੂ ਕੇ ਲਾਲ ਜਾਂਦੇ ਨੇ। ਉਹ ਕਹਿੰਦਾ ਵੀ ਇਸ ਦਿਨ ਉਹ ਪਰਮਾਤਮਾ ਮੇਰੀ ਝੌਂਪੜੀ ਚ ਮੈਨੂੰ ਆ ਕੇ ਮਿਲਦਾ, ਮੈਂ ਉਹਦੀ ਪਤਨੀ ਆ। ਬੀਬੀਆਂ ਵਾਲਾ ਕੋਨੇ ਚੂੜੀਆਂ ਪਾਈਆਂ ਜਿਵੇਂ ਸਾਡੀਆਂ ਧੀਆਂ ਭੈਣਾਂ ਪਾਉਂਦੀਆਂ ਨੇ, ਬੀਬੀਆਂ ਵਾਲਾ ਪਰਾਵਾ। ਤੇ ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਿਆਨਾ ਤੈਨੂੰ ਆਪਾਂ ਖੰਡ ਵਿਖਾਈਏ, ਸਿਨੇਹਾ ਭੇਜ ਵੀ ਗੁਰੂ ਨਾਨਕ ਪਾਤਸ਼ਾਹ ਤੈਨੂੰ ਮਿਲਣਾ ਚਾਹੁੰਦੇ ਨੇ। ਬਾਬਾ ਮਰਦਾਨਾ ਜੀ ਨੇ ਉਹਦੇ ਸੇਵਕਾਂ ਨੂੰ ਆਖਿਆ, ਕਹਿਣ ਲੱਗੇ ਜੀ ਅੱਜ ਨਹੀਂ ਗੱਲ ਹੋਣੀ। ਤੇ ਸਤਿਗੁਰੂ ਪਾਤਸ਼ਾਹ ਨੂੰ ਮਰਦਾਨੇ ਨੇ ਆਖਿਆ ਜੀ ਅੱਜ ਉਹਨੇ ਮਿਲਣਾ, ਕੀ ਗੱਲ ਭਾਈ? ਕਹਿੰਦੇ ਜੀ ਅੱਜ ਉਹਦੇ ਕੋਲ ਪਰਮਾਤਮਾ ਨੇ ਆਉਣਾ। ਹਜੇ ਉਹ ਰੱਸ ਕੇ ਕਹਿਣ ਲੱਗੇ ਮਰਦਾਨਿਆਂ, ਪਖੰਡ ਤਾਂ ਬੜਾ ਵੇਖਿਆ ਲੋਕੀ ਰੱਬ ਦੇ ਨਾਂ ਤੇ ਪਖੰਡ ਵੀ ਕਰੀ ਜਾਂਦੇ ਨੇ। ਹਨੇਰੀ ਚੱਲੀ, ਤੰਬੂ ਪੁੱਟੇ ਗਏ ਤੇ ਵੇਖਿਆ ਕਿ ਜਿਹੜਾ ਧਰਮ ਦਾ ਢਨੋਰਾ ਪੜਦਾ ਸੀ ਉਹ ਕਰਮ ਕਰ ਰਿਹਾ ਹੈ। ਢਨੋਰਾ ਧਰਮ ਦਾ ਤੇ ਕਰਦਾ ਕੁਕਰਮ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜੀ ਭੇਖ ਹੈ ਨਾ, ਭੇਖੀ ਭੁੱਖ ਨਾ ਜਾਏ, ਕੱਲੇ ਲਿਬਾਸ ਨਾਲ ਬਾਤ ਨਹੀਂ ਬਣਨੀ, ਲਿਬਾਸ ਦੇ ਅੰਤਰੀ ਭਾਵ ਨੂੰ ਸਮਝੀਏ। ਸਾਨੂੰ ਗੁਰੂ ਪਾਤਸ਼ਾਹ ਨੇ ਪੰਜ ਕਕਾਰ ਪਨਾਏ ਨੇ ਨਾ, ਇਹ ਵਿਖਾਲਾ ਨਹੀਂ ਜੇ। ਇਹਨਾਂ ਦੀ ਡੂੰਘਾ ਫਲਸਫਾ ਹੈ, ਸੱਜੇ ਗੁੜ ਤੇ ਕੜਾ ਪਾਉਣਾ, ਕੜੇ ਨਾਲ ਕੀ ਹੋ ਜਾਏਗਾ। ਇਹ ਕੜਾ ਕਹਿੰਦਾ ਵੀ ਗੁਰਮੁਖਾ, ਇਹਨਾਂ ਹੱਥਾਂ ਦੇ ਨਾਲ ਤੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਚੋਲਾ ਭਰ ਕੇ ਘੁੱਟਾਂ ਭਰੀਆਂ ਨੇ, ਇਹ ਹੱਥ ਹੁਣ ਤੇਰੇ ਨਹੀਂ ਰਹਿ ਗਏ। ਇਹ ਹੱਥ ਨੇ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ, ਤੇ ਗੁਰਮੁਖਾ ਕੜਾ ਪਾ ਕੇ ਪਰਾਏ ਤਨ ਤੇ ਪਰਾਏ ਧਨ ਵਾਲੇ ਪਾਸੇ ਜਾਣਾ, ਤੂੰ ਕੜੇ ਦੀ ਗਲਤ ਵਰਤੋਂ ਕਰਦਾ। ਜੇ ਆਪਾਂ ਗੁਰੂ ਕਾ ਕੜਾ ਪਾਇਆ ਨਾ, ਪਰਾਏ ਤਨ ਤੇ ਪਰਾਏ ਧਨ ਤੋਂ ਬਚ ਕੇ ਰਹੀਏ। ਪਰਾਇਆ ਤਨ ਸਰੀਰ, ਪਰਾਇਆ ਤਨ ਗਿਆਨੀ ਜੀ ਕੀ ਹੋ ਜਾਏਗਾ। ਤੇ ਮੈਂ ਤਾਂ ਜਾਣਦਾ ਨੀ ਵੀ ਕੀ ਹੋਵੇਗਾ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਮੈਂ ਦੱਸਦਾ। ਮੈਂ ਕਿਹਾ ਜੀ ਕਰੋ ਕਿਰਪਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਪੰਕਤੀਆਂ ਨੇ, ਪਰ ਧਨ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਬਸੇ ਨਰ ਹਰੀ। ਜੇ ਤੂੰ ਪਰਾਏ ਤਨ ਤੇ ਪਰਾਏ ਧਨ ਤੋਂ ਬਾਜੇ ਤੇ ਰੱਬ ਬਿਲਕੁਲ ਤੇਰੇ ਨਾਲ ਹੀ, ਤੇਰੇ ਅੰਦਰ ਹੀ, ਪਰ ਪਰਾਏ ਤਨ ਤੇ ਧਨ ਤੋਂ ਗੁਰੇਜ ਕਰੀ, ਇਹ ਕੜਾ ਕਹਿੰਦਾ ਹੈ। ਕਸ਼ਹਿਰਾ ਪਾ ਲਿਆ ਆਪਾਂ, ਆਪਾਂ ਪੜਦੇ ਸੀਲ ਜੱਤ ਕੀ ਕਸ਼ ਪੈਰ ਪਗਰੂ ਹਥਿਆਰਾ। ਇਹ ਕਸ਼ਹਿਰਾ ਕੇਵਲ ਕੱਪੜਾ ਨਹੀਂ, ਕਿਸੇ ਕਾਰਨ ਕਰਕੇ ਆਪਾਂ ਇਸ਼ਨਾਨ ਕਰ ਰਹੇ ਹਾਂ ਤੇ ਬਾਥਰੂਮ ਵਿੱਚ ਕਸ਼ਹਿਰਾ ਬਦਲ ਲੱਗਿਆ, ਸਾਡੇ ਦੋ ਪਹੁੰਚਿਆਂ ਤੋਂ ਲੈ ਜਾਏ ਨਾ, ਤੇ ਅਸੀਂ ਪੰਜਾਂ ਸਿੰਘਾਂ ਨੂੰ ਕਹਿਣਾ ਵੀ ਗੁਰਮੁਖੋ ਤੁਸੀਂ ਸਾਡੀ ਮੇਰੀ ਅਰਦਾਸ ਕਰੋ ਵੀ ਮੇਰੇ ਦੋ ਪਹੁੰਚਿਆਂ ਤੋਂ ਕਸ਼ਹਿਰਾ ਲੈ ਗਿਆ। ਕੜਾ ਪਹਿਲੀ ਗੱਲ ਤਾਂ ਰਹਿੰਦਾ ਨੀ ਵੀ ਬਾਈ ਚਾਂਸ ਕਿਸੇ ਮੌਕੇ ਖੁੱਲਾ ਹੋਵੇ ਤੇ ਡਿੱਗ ਲੈ ਜਾਏ ਨਾ, ਤੇ ਆਪਾਂ ਪਾ ਕੇ ਤੇ ਕਵਾਂਗੇ ਪਾਤਸ਼ਾਹ ਮੇਰੇ ਤੇ ਮਿਹਰ ਕਰੇ, ਕਪੜਾ ਮੇਰੇ ਇੱਕ ਕਾਰ ਵਿਸਰੇ ਨਾ। ਕਿਸੇ ਮੌਕੇ ਸਾਡਾ ਗਾਤਰਾ ਢਿੱਲਾ ਹੋਣ ਕਰਕੇ ਵਿੱਚੋਂ ਨਿਕਲ ਗਿਆ ਤੇ ਆਪਾਂ ਕਿੰਨੇ ਬਾਜਾਂ ਵਾਲਿਆ ਕਰਦੇ ਕਿਰਪਾ, ਕਿਰਪਾਨ ਪਵਾਈ ਤੇ ਕਿਰਪਾ ਵੀ ਤੂੰ ਇਹ ਕਰਨੀ ਹੈ ਨਾ। ਲੇਕਿਨ ਕਸ਼ਹਿਰਾ ਬਾਥਰੂਮ ਵਿੱਚ ਲੈ ਗਿਆ ਤੇ ਆਪਾਂ ਪੰਜਾਂ ਸਿੰਘਾਂ ਨੂੰ ਕਹਿੰਦੇ ਗੁਰਮੁਖੋ ਕਿਰਪਾ ਕਰੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਲਗੀਧਰ ਬਾਪੂ ਦੇ ਅੱਗੇ ਅਰਦਾਸ ਕਰੋ ਕਿਰਪਾ ਕਰਨ, ਇਹ ਢਿੱਲ ਹੋ ਗਈ ਹੈ ਭਾਈ ਸਾਹਿਬ। ਕਾਰਨ ਕਸ਼ਹਿਰਾ ਸਾਡੇ ਜਲਸਾ ਦਾ ਪ੍ਰਤੀਕ ਹੈ, ਇਹ ਨਹੀਂ ਵੀ ਕੱਪੜਾ ਲਪੇਟਿਆ ਹੈ। ਜਾਤ ਭਾਰਾ ਧੀਰਜ ਸੁਨਿਆਰ ਐਨ ਮਤ ਵੇਦ ਹਥਿਆਰ। ਮੈਂ ਦਸਮ ਪਾਤਸ਼ਾਹ ਦੇ ਇਤਿਹਾਸ ਵਿੱਚ ਇੱਕ ਸਾਖੀ ਪੜ੍ਹੀ, ਛੋਟੇ ਮੋਟੇ ਜੰਗਾਂ ਦੇ ਵਿੱਚ ਇਹ ਗੁਰੂ ਕਾ ਲਾਲ ਸਿੰਘ ਤੁਰਕਾਂ ਦੇ ਹੱਥ ਆ ਗਿਆ, ਉਹਨਾਂ ਨੇ ਉਹਦੀ ਕੇਸ ਕਤਲ ਕਰ ਦਿੱਤੇ। ਇੱਥੋਂ ਤੱਕ ਲਿਖਿਆ ਸੌ ਸਾਖੀ ਚ ਵੀ ਉਹਦੀ ਸੁਨਤ ਵੀ ਕਰ ਦਿੱਤੀ, ਲੇਕਿਨ ਉਹਦੇ ਅੰਦਰ ਗੁਰੂ ਦੇ ਪ੍ਰਤੀ ਅਥਾਹ ਸ਼ਰਧਾ ਹੈ ਤੇ ਗੁਰੂ ਨੇ ਕਿਰਪਾ ਕੀਤੀ, ਉੱਥੋਂ ਨੱਸ ਕੇ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਚ ਆ ਗਿਆ। ਭੁੱਬਾਂ ਮਾਰ ਕੇ ਰੋਈ ਜਾਂਦਾ, ਡਸਕੋਰੇ ਮਾਰੀ ਜਾਂਦਾ। ਕਲਗੀਧਰ ਪਾਤਸ਼ਾਹ ਕਹਿੰਦੇ ਸਿੰਘਾ ਹੋਇਆ ਕੀ, ਕਹਿਣ ਲੱਗਾ ਜੀ ਮੇਰੇ ਪੱਲੇ ਕੱਖ ਨਹੀਂ ਰਿਹਾ। ਕਹਿੰਦੇ ਹੌਸਲਾ ਤਾਂ ਕਰ, ਪਹਿਲਾਂ ਗੱਲ ਤਾਂ ਕਰਨਾ, ਪੱਲੇ ਬਣ ਜਾਏਗਾ। ਕਹਿੰਦੇ ਤੇਰਾ ਸੁੰਦਰ ਦੋੜਾ ਸੋਹਣਾ ਦਾੜਾ, ਕਿਉਂਕਿ ਆਪਾਂ ਪੜ੍ਹਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ ਸਾਬਤ ਸੂਰ ਦਸਤਾਰ ਸਿਰਾ, ਬਾਪੂ ਮੇਰੀ ਉਹਨਾਂ ਪੱਗ ਵੀ ਲਾ ਦਿੱਤੀ, ਮੇਰਾ ਦਾੜਾ ਵੀ ਮੁੰਨ ਦਿੱਤਾ। ਆ ਬੀਬੀਆਂ ਭੈਣਾਂ ਮੇਰੇ ਭਰਾ ਬੈਠੇ ਮੈਨੂੰ ਗੱਲ ਕਰਦਿਆਂ ਸ਼ਰਮ ਆਉਂਦੀ ਹੈ, ਉਹਨਾਂ ਦੁਸ਼ਟਾਂ ਨੇ ਮੇਰੀਆਂ ਲੱਤਾਂ ਜੋੜ ਕਰਕੇ ਬਾਹਾਂ ਮਰੋੜ ਕੇ ਮੇਰੀ ਸੁਨਤ ਵੀ ਕਰ ਦਿੱਤੀ। ਉਹ ਕਲਗੀਧਰ ਬਾਪੂ ਨੇ ਜੱਫੀ ਪਾਈ, ਪਿਆਰ ਕੀਤਾ, ਕਹਿੰਦੇ ਸਿੰਘਾ ਥੋੜਾ ਜਾ ਲਾਗੇ ਹੋ, ਸਿੰਘੋ ਤੁਸੀਂ ਪੜਾਓ ਜੇ ਅਸੀਂ ਗੱਲ ਕਰਨੀ ਇੱਕ ਪ੍ਰਾਈਵੇਟ। ਕਹਿੰਦੇ ਤੂੰ ਪਰਾਇਆ ਸੰਗਤਾਂ ਨਹੀਂ ਕੀਤੀ? ਕਹਿੰਦਾ ਜੀ ਇਹ ਤੇਰੀ ਕਿਰਪਾ ਹੈ, ਬਚਾ ਲਿਆ ਤੂੰ। ਤੇ ਕਹਿੰਦੇ ਗੁਰਮੁਖਾ ਸਭ ਤੋਂ ਵੱਡੀ ਕਿਰਾਇਆ ਤੇ ਸੀ, ਬਚ ਗਿਆ ਤੇ ਹੁਣ ਤੇਰੇ ਤੇ ਕਿਰਪਾ, ਮਨ ਤੇ ਪਛਤਾਵਾ ਨਾ, ਬੋਝ ਨਾ ਪਾ। ਸਭ ਤੋਂ ਵੱਡਾ ਗੁਨਾਹ ਗੁਰਮੁਖੋ ਪਰਾਏ ਤਨ ਨੂੰ ਟੱਚ ਕਰਨਾ ਮਨ ਦੀ ਭਾਵਨਾ ਕਰਕੇ, ਇਹ ਕਸ਼ਹਿਰਾ ਇਸ ਗੱਲ ਦਾ ਪ੍ਰਤੀਕ ਹੈ। ਜਿਹੜਾ ਕੰਘਾ ਹੈ, ਰਹਿਤ ਨਾਮਿਆਂ ਚ ਲਿਖਿਆ, ਕੰਘਾ ਦੋਨੋਂ ਵਕਤ ਕਰੇ ਪਾਗ ਚੁਨੇ ਕਰ ਬਾਂਧੇ, ਦਾਤਣ ਨੀਤ ਕਰੇ ਨਾ ਦੁੱਖ ਪਾਵੇ ਦੰਦ ਲਾਲ ਜੀ। ਕਾੜ ਕਾ ਕੰਘਾ ਸਾਬਤ ਸੂਰਤ ਸਿੱਧਾ ਦਾੜਾ, ਕਾੜ ਕਾ ਕੰਘਾ ਕੇਸੀ ਚਾੜਾ, ਲੱਕੜ ਦਾ ਕੰਘਾ ਵੇ ਇਹਨੂੰ ਕਹਿੰਦੇ ਨੇ, ਬੈਡ ਕੰਡਕਟ ਆਫ ਹੀਟ ਕੁਚਾਲਕ। ਕਈ ਵਾਰਾਂ ਵਿਚਾਰ ਕਰੀਦੇ ਤੇ ਕਲਗੀਧਰ ਬਾਪੂ ਦੇ ਚਰਨਾਂ ਵਿੱਚ ਸਿਰ ਆਪਣੇ ਆਪ ਝੁਕ ਜਾਂਦਾ, ਬਾਜਾਂ ਵਾਲਿਆ ਧਨ ਤੂੰ ਤੇ ਧਨ ਤੇਰੀਆਂ ਜੁਗਤੀਆਂ। ਆਪਾਂ ਘਰਾਂ ਚ ਪਲਾਸਟਿਕ ਦੀਆਂ ਕੰਘੀਆਂ ਰੱਖੀਆਂ ਨੇ ਤੇ ਇੰਨੇ ਨਿਗਰ ਗਏ ਆਪਾਂ, ਪਤਾ ਨੀ ਕੀ ਗੱਲ ਹੈ। ਗੱਡੀ ਵੀ ਮਹਿੰਗੀ, ਕੋਠੀ ਵੀ ਮਹਿੰਗੀ, ਬੜਾ ਕੁਝ ਕੀਤਾ ਹੈ, ਲੇਕਿਨ ਕੰਘੀ ਇੱਕ ਸ਼ੀਸ਼ੇ ਅੱਗੇ ਰੱਖੀ ਵੀ ਜੇ ਵੀਰ ਆਉਂਦਾ ਤੇ ਵਾਹੀ ਜਾਂਦਾ, ਜੇ ਬੀਬੀ ਆਉਂਦੀ ਤੇ ਕੰਘੀ ਨੂੰ ਚੰਬੜ ਜਾਂਦੀ, ਕੰਘੀ ਇੱਕ, ਕਮਰੇ ਵੱਖ ਵੱਖ, ਇਹ ਮੇਰਾ ਬੈਡਰੂਮ ਹੈ, ਬੈਡਰੂਮ ਵੱਖ ਵੱਖ ਤੇ ਕੰਘੀ ਇੱਕ ਪਲਾਸਟਿਕ ਦੀ, ਹੁਣ ਕੰਘੀ ਦੀ ਗੁਜਾਇਸ਼ ਵੀ ਨਹੀਂ ਰਹਿ ਗਈ। ਮੈਂ ਅਸਾਰ ਹੀ ਰਿਹਾ, ਮੈਂ ਗੁਰੂ ਘਰ ਦਾ ਗ੍ਰੰਥੀ ਸਿੰਘ ਹਾਂ। ਲੱਕੜ ਦਾ ਕੰਘਾ ਹੋਵੇ ਤੇ ਰੱਬ ਨਾ ਕਰੇ ਗੁਰਮੁਖੋ ਕਿਤੇ ਬਿਜਲੀ ਦੀ ਤਾਰ ਨੂੰ ਹੱਥ ਲੱਗ ਜੇ ਤੇ ਕਰੰਟ ਨਹੀਂ ਪਏਗਾ, ਬਚ ਜਾਏਗਾ ਬੰਦਾ। ਤੇ ਪਲਾਸਟਿਕ ਦੇ ਨੌ ਕੰਘੇ ਹੋਣ ਨਾ, ਝਟਕਾ ਕੇ ਠੋਕ ਦੇਣਗੇ। ਸਦੀਆਂ ਦੀ ਗੱਲ, ਬਾਪੂ ਨੇ 3 ਸਦੀਆਂ ਪਹਿਲਾਂ ਸਾਨੂੰ ਲੱਕੜ ਦਾ ਕੰਘਾ ਦਿੱਤਾ ਵੀ ਗੁਰਮੁਖਾ ਇਹ ਤੇਰੀ ਐਨਰਜੀ ਬਚਾਉਂਦਾ, ਐਨਰਜੀ ਦੋ ਟਾਈਮ ਤੇ ਕੰਘਾ ਕਰ, ਕੰਘਾ ਦੋਨੋਂ ਵਕਤ ਕਰੇ ਪਾਗ ਚੁਨੇ ਕਰ ਬਾਂਧੀ। ਇਹਦੇ ਪਿੱਛੇ ਇੰਟਰਨਲ ਹਲਥੇ ਨੇ, ਜਿਵੇਂ ਆਪਾਂ ਉਹਦੇ ਚ ਟੁੱਟੇ ਹੋਏ ਕੇਸਾਂ ਨੂੰ ਪਾਸੇ ਰੱਖ ਦਿੰਦੇ ਹਾਂ ਨਾ, ਇਸੇ ਤਰ੍ਹਾਂ ਨਾਲ ਵਿਚਾਰ ਦੀ ਕੰਘੀ ਵੀ ਮਾਰ ਭਈ ਮੈਂ ਅੱਜ ਬੁਰਾ ਸੋਚਿਆ, ਮੈਂ ਬੁਰਾ ਕਿਹਾ, ਜੇ ਕਿਹਾ ਤੇ ਗੁਰਮੁਖਾ ਉਹਨੂੰ ਪਾਸੇ ਕਰਕੇ ਤੇ ਚਿੰਗਿਆਈ ਗ੍ਰਹਿਣ ਕਰ। ਤੇ ਕਿਰਪਾਨ ਦਾ ਅਰਥ ਹੀ ਕਿਰਪਾ ਕਰਨੀ। ਜਿਹੜੀ ਕੇਸਾਂ ਦੇ ਬਾਰੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਕੇਸ ਕਿਉਂ ਰੱਖਦੇ, ਉਹਨਾਂ ਦਾ ਸਵਾਲ ਹੀ ਗਲਤ ਹੈ, ਕੇਸ ਕੋਈ ਨਹੀਂ ਰੱਖਦਾ, ਕੇਸ ਤਾਂ ਰੱਬ ਦੀ ਦਾਤ ਨੇ। ਹੁਣ ਵੇਖੋ ਅਨੁਕਤਾ ਜਿਨ੍ਹਾਂ ਦੇ ਕਰੀ ਜਾਂਦੇ ਨੇ, ਜਿਹਨੇ ਮੁੱਛਾਂ ਬਣਾ ਦਿੱਤੀ ਦਾੜੀ ਰੱਖੀ ਉਹ ਬਣ ਗਿਆ ਮੁਸਲਮਾਨ, ਜਿਹਨੇ ਬੋਧੀ ਰੱਖ ਲਈ ਉਹ ਹਿੰਦੂ, ਤੇ ਜਿਹਨੇ ਇੰਟਰਫੀਅਰ ਨਹੀਂ ਕੀਤਾ, ਦਖਲ ਅੰਦਾਜ਼ੀ ਨਹੀਂ ਕੀਤੀ, ਉਹ ਸਿੱਖ। ਇਹ ਪਰਾਵਾ ਸਾਨੂੰ ਰੱਬ ਨੇ ਦਿੱਤਾ ਸੀ, ਆਪਣੇ ਕੋਲੋਂ ਆਰਟੀਫਿਸ਼ਲ ਨਹੀਂ ਬਣਾਇਆ। ਜੇ ਮੁੱਛਾਂ ਕੱਟ ਲੈਣ ਤੇ ਆਪਾਂ ਕਹਾਂਗੇ ਮੀਆਂ ਜੀ ਕੀ ਹਾਲ ਹੈ, ਤੇ ਜੇ ਲੰਮੀ ਬੋਧੀ ਤੇ ਆਪਾਂ ਕਵੇਂ ਪੰਡਿਤ ਜੀ ਕੀ ਹਾਲ ਹੈ, ਤੇ ਜੇ ਦਖਲ ਅੰਦਾਜ਼ੀ ਨਹੀਂ ਨਾ ਕੀਤੀ ਤੇ ਫਿਰ ਆਪਾਂ ਭਾਵੇਂ ਲਕਸ਼ਾ ਪਾਉਣੇ ਕਹਿਣਗੇ ਸਰਦਾਰ ਜੀ ਕੀ ਹਾਲ ਹੈ। ਪਰਮਾਤਮਾ ਦੇ ਮੂਹੇ ਦਖਲ ਅੰਦਾਜ਼ੀ ਨਹੀਂ ਕਰਨੀ, ਇਹ ਸਾਨੂੰ ਬਾਪੂ ਨੇ ਸਮਝਾਇਆ। ਕੱਲਾ ਆਪਾਂ ਨਹੀਂ ਕਹਿੰਦੇ, ਨਮਸਕਾਰ ਉਹਨਾਂ ਮਹਾਂਪੁਰਸ਼ਾਂ ਨੂੰ। ਈਸਾ ਜੀ ਨੇ ਕੇਸ ਰੱਖੇ, ਈਸਾ ਜੀ ਨੇ, ਮੁਹੰਮਦ ਸਾਹਿਬ ਦੇ ਕੇਸ ਅੱਜ ਵੀ ਸ੍ਰੀਨਗਰ ਵਿੱਚ ਨੇ, ਮਨਸੂਰ ਦੇ ਕੇਸ, ਸੁਕਰਾਤ ਦੇ ਕੇਸ, ਵਿਸ਼ਵਾਮਿੱਤਰ ਦੇ ਕੇਸ, ਵਿਸ਼ੇਸ਼ ਦੇ ਕੇਸ, ਜਿੰਨੇ ਵੀ ਪਰਮੇਸ਼ਰ ਦੀਆਂ ਪਿਆਰੀਆਂ ਰੂਹਾਂ ਹੋਈਆਂ ਨਾ, ਸਾਰਿਆਂ ਨੇ ਕੇਸਾਂ ਨੂੰ ਸਤਿਕਾਰ ਦਿੱਤਾ ਕਿ ਰੱਬ ਦੀ ਦਾਤ ਹੈ, ਅਸੀਂ ਦਖਲਅੰਦਾਜ਼ੀ ਕਿਉਂ ਕਰਨੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਇਕੱਲੇ ਲਿਬਾਸ ਨਾਲ ਬਾਤ ਨਹੀਂ ਬਣਨੀ, ਜੋ ਗੁਰੂ ਨੇ ਤੈਨੂੰ ਸਿੱਖਿਆ ਦਿੱਤੀ ਨਾ, ਉਹਨੂੰ ਕਮਾਉਣਾ ਕਰ, ਯਾਦ ਰੱਖ।
ਦੁੱਖ ਲੱਗਾ ਘਰ ਘਰ ਫੇਰਾ,
ਜਿਹੜਾ ਤੂੰ ਥਾਂ ਥਾਂ ਤੇ ਭੜਕਦਾ ਫਿਰਦਾ ਨਾ, ਮੈਂ ਹੈਰਾਨ ਹੁੰਦਾ ਅੰਮ੍ਰਿਤਸਰ ਤੋਂ ਗੱਡੀਆਂ ਡੇਰਿਆਂ ਤੇ ਜਾਂਦੀਆਂ ਨੇ, ਡੇਰਿਆਂ ਤੇ ਨਾਮ ਲੈਣ ਚੱਲੇ। ਮੈਂ ਕਿਹਾ ਬਦਕਿਸਮਤੀ ਇਹ ਚੱਲੇ, ਇਹ ਕਿਉਂ? ਮੈਂ ਕਿਹਾ ਜੇ ਗੁਰੂ ਰਾਮਦਾਸ ਤੋਂ ਨਹੀਂ ਸੜਿਆ ਉਹਦਾ ਕਿੱਥੋਂ ਸੌਰੇਗਾ। ਇਹਦੇ ਬਾਰੇ ਆਪਾਂ ਪੜ੍ਹਦੇ ਨਾ, ਡਿੱਠੇ ਸਭੇ ਥਾਵ ਨਹੀਂ ਤੁਦਜਿਆ, ਵੱਧੋ ਪੁਰਖ ਵਧਾ ਤੇ ਤਾਂ ਤੂੰ ਸੋਇਆ। ਜਿੱਥੇ ਰੱਬ ਨੇ ਵੀ ਆਣ ਕੇ ਮਿੱਟੀ ਢੋਈ, ਅਸੀਂ ਉਹਨੂੰ ਛੱਡ ਕੇ ਤੇ ਗੱਡੀਆਂ ਚ ਬਹਿ ਕੇ ਡੁੱਬਣ ਚੱਲੇ ਗਏ ਦਰਿਆਵਾਂ ਤੇ। ਉੱਥੇ ਨਾਮ ਲੈਣ ਤਾਂ ਹੀ ਗਏ ਨਾ, ਸਾਨੂੰ ਗੁਰੂ ਤੇ ਵਿਸ਼ਵਾਸ ਨਹੀਂ। ਸਾਨੂੰ ਗੁਰੂ ਨੇ ਕਲੀਅਰ ਕੱਟ ਆਖਿਆ, ਸਿੱਖਾ ਅੰਮ੍ਰਿਤ ਪੀਵੋ, ਇਹ ਨਹੀਂ ਕੰਨਾਂ ਚ ਫੂਕਾਂ ਮਰਾ ਨਹੀਂ ਕਿਹਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਦ ਅਨੰਤਾ। ਤੇ ਅਮਰ ਸ਼ਿਕਾਇ ਨਹੀਂ ਵੀ ਕੱਲਾ ਕਦੇ ਪਾਣੀ ਤੈਨੂੰ ਪਿਆ ਦਿਓ ਨਾ ਪੀ। ਕੌਣ? ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚਾਂ ਕਾ ਗੁਰ ਏਕ ਧਿਆਨ। ਜਿਹੜੇ ਕੇਵਲ ਤੇ ਕੇਵਲ ਇਹ ਗੁਰੂ ਨਾਲ ਜੁੜੇ ਨੇ, ਉਹਨਾਂ ਪੰਜਾਂ ਦੇ ਰਾਹੀਂ ਅਮਰ ਛਕੀ। ਰਹਿਤ ਸਹਿਜ ਪੰਚੋਂ ਮਿਲੇ, ਮਾਮ ਸਰੂਪ ਤੇ ਜਾਨੋ ਭਲੇ। ਜਿਹੜੇ ਰਹਿਤ ਮਰਯਾਦਾ ਚ ਪ੍ਰਪੱਕ ਨੇ ਨਾ, ਉਹ ਬਾਜਾਂ ਵਾਲਾ ਕਹਿੰਦੇ ਮੇਰੇ ਰੂਪ ਹਨ।
ਅੱਗੇ ਦੂਣੀ ਮਿਲੇ ਸਜਾਏ,
ਜਿਹੜਾ ਗੁਰੂ ਨੂੰ ਛੱਡ ਕਰਕੇ ਥਾਂ ਥਾਂ ਤੇ ਫਿੜਕਦਾ ਨਾ, ਅੱਗੇ ਵਾਹਿਗੁਰੂ ਦੀ ਦਰਗਾਹ ਵਿੱਚ ਤੈਨੂੰ ਦੂਣੀ ਸਜ਼ਾ ਮਿਲੇਗੀ। ਕਿਉਂ? ਖਸਮ ਛੋੜ, ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਏ ਥਾ, ਵਿਰਲੇ ਕਿਨੇ ਵਿਚਾਰਿਆ।
ਅੰਦਰ ਸਹਿਜ ਨਾ ਆਇਓ,
ਇਹ ਭੜਕਦੇ ਕੌਣ ਨੇ ਜਿਨ੍ਹਾਂ ਦਾ ਮਨ ਅਡੋਲ ਨਹੀਂ। ਇਹ ਜਦੋਂ ਵੀ ਸਹਿਜ ਆਉਂਦਾ, ਮੈਂ ਤੁਹਾਡੇ ਕੋਲ ਇੱਥੇ ਅਰਥ ਕਰਦਾ। ਇਹਦੇ ਵਿਦਵਾਨਾਂ ਵੀਰਾਂ ਨੇ ਤਿੰਨ ਅਰਥ ਕੀਤੇ ਨੇ, ਇੱਕ ਸਹਿਜ ਦਾ ਨਾਮ ਸ਼ਾਂਤੀ, ਦੂਜਾ ਗਿਆਨ ਤੇ ਤੀਜਾ ਅਡੋਲਤਾ। ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ ਗੁਰਮੁਖ, ਉਹਨਾਂ ਚਿਰ ਮਨ ਨੇ ਅਡੋਲ ਨਹੀਂ ਹੋਣਾ। ਜਿੰਨਾ ਚਿਰ ਗੁਰੂ ਦਾ ਗਿਆਨ ਨਾ ਹੋਵੇ, ਉਹਨਾਂ ਚਿਰ ਮਨ ਅਡੋਲ ਨਹੀਂ ਹੋਣਾ। ਯਾਦ ਰੱਖੀ, ਮੇਰੇ ਪਾਤਸ਼ਾਹ ਕਹਿੰਦੇ ਨੇ ਅੰਦਰ ਸਹਿਜ ਨਾ ਆਇਓ, ਜਿਹੜਾ ਥਾਂ ਥਾਂ ਤੇ ਜਾਣਾ ਤੂੰ, ਇਹ ਤੇਰੇ ਅੰਦਰ ਨੂੰ ਟਕਾ ਨਹੀਂ ਆਉਣਾ। ਯਾਦ ਰੱਖ, ਸਹਿਜੇ ਹੀ ਲਿਖਾਏ। ਜਦੋਂ ਤੇਰਾ ਮਨ ਅਡੋਲ ਹੋ ਗਿਆ, ਤੇਰੇ ਕਰਮ ਬਦਲ ਜਾਣਗੇ, ਔਰ ਇਹ ਸਹਿਜ ਮਿਲੇਗੀ ਗੁਰੂ ਕੋਲੋਂ।
ਮਨ ਹੱਠ ਜਿਸ ਤੇ ਮੰਗਣਾ,
ਜਿਹੜਾ ਮਨ ਦੀ ਜਿੱਦ ਕਰਕੇ ਮੰਗਣਾ ਭਾਏ,
ਲੈਣਾ ਦੁੱਖ ਮਨਾਏ।
ਇਹ ਦੁਖੀ ਹੋਣ ਵਾਲੀ ਗੱਲ ਹੈ, ਆਪਾਂ ਗੁਰਸਿੱਖ ਹਾਂ, ਆਪਾਂ ਨੂੰ ਹਦਾਇਤ ਹੈ ਗੁਰੂ ਅੱਗੇ ਅਰਦਾਸ ਕਰੀਏ, ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਗੁਰਮਤ ਹੈ, ਹੇ ਵਾਹਿਗੁਰੂ ਜੋ ਤੈਨੂੰ ਚੰਗਾ ਲੱਗਦਾ ਨਾ ਉਹ ਹੀ ਠੀਕ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦੀਵੀ ਤੌਰ ਤੇ ਰਹਿਣ ਵਾਲਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ, ਮਨ ਹਟ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਜਿਹੜਾ ਜਿੱਦ ਕਰਕੇ ਮੰਗਦਾ ਗੁਰਮੁਖਾ, ਦੁਖੀ ਹੋਵੇਗਾ। ਯਾਦ ਰੱਖ,
ਇਸ ਭੇਖਾ ਥਾਬ ਹੋ ਗਿਰੋ ਭਲਾ,
ਕੇਵਲ ਤੇ ਕੇਵਲ ਲਿਬਾਸ ਤੇ ਜ਼ੋਰ ਦੇਣਾ, ਇਹਦੇ ਨਾਲੋਂ ਘਰ ਚੰਗਾ ਹੈ।
ਜਿੱਥੋ ਕੋ ਵਰਸਾਏ,
ਜਿੱਥੇ ਭਾਈ ਕਿਸੇ ਨੂੰ ਅੰਨ ਜਲ ਮਿਲ ਗਿਆ, ਜਿਵੇਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਗੁਰਦੇਵ ਨੇ ਸਿੱਧਾਂ ਨਾਲ ਚਰਚਾ ਕੀਤੀ ਨਾ, ਤੇ ਗੁਰੂ ਬਾਬਾ ਕਹਿੰਦੇ ਨੇ ਵੀ ਜਿਹੜੇ ਘਰ ਨੂੰ ਛੱਡ ਕੇ ਆ, ਤੁਸੀਂ ਉਹਨਾਂ ਦੇ ਘਰੋਂ ਮੁੜ ਕੇ ਫਿਰ ਮੰਗਣ ਤੁਰ ਪੈਂਦੇ ਹੋਏ ਫਕੀਰ ਗ੍ਰਸਤ ਅੱਜ ਉਹਨੂੰ ਕੇ ਕਰ ਮੰਗਣ ਜਾਈ। ਜਿਨ੍ਹਾਂ ਨੂੰ ਤੁਸੀਂ ਮਾੜਾ ਕਹਿੰਦੇ ਜੇ ਉਹਨਾਂ ਕੋਲ ਮੰਗਦੇ, ਤੇ ਜੇ ਮਾੜੇ ਤੇ ਉਹਨਾਂ ਕੋਲ ਮੰਗਦੇ ਕਿਉਂ ਜੇ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਇਹਦੇ ਨਾਲੋਂ ਘਰ ਚੰਗਾ ਹੈ, ਜਿੱਥੋਂ ਕਿਸੇ ਆਏ ਗਏ ਨੂੰ ਪਾਣੀ ਧਾਣੀ ਮਿਲੇਗਾ।
ਸ਼ਬਦ ਰਤੇ ਤਿੰਨਾ ਸੋਚੀ ਪਈ,
ਜਿਹੜੇ ਗੁਰੂ ਦੇ ਉਪਦੇਸ਼ ਦੇ ਨਾਲ ਰੰਗੇ ਗਏ ਨੇ ਭਾਈ, ਉਹਨਾਂ ਨੂੰ ਗਿਆਤ ਮਿਲ ਗਈ।
ਦੂਜਾ ਭਰਮ ਭੁਲਾਈ,
ਵਾਹਿਗੁਰੂ ਨੂੰ ਛੱਡ ਕੇ ਜਿਹੜੇ ਜੀਵ ਨੇ ਭਰਮ ਭੁਲੇਖਿਆਂ ਚ ਪਏ ਕਿ ਉਸ ਮਾਲਕ ਨੂੰ ਭੁੱਲ ਗਏ। ਭਰਮ ਦੀ ਵਿਆਖਿਆ ਬਾਣੀ ਚ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ, ਭਰਮ ਦੀ ਵਿਆਖਿਆ। ਆਪਾਂ ਜੋ ਕੁਝ ਸਮਝਦੇ ਹਾਂ ਉਹ ਨਾ ਹੋਏ ਉਹਨੂੰ ਕਹਿੰਦੇ ਨੇ ਭਰਮ। ਇਹਦੀ ਵਿਆਖਿਆ ਵਿਦਾਂਤ ਵਿੱਚ ਬਹੁਤ ਲੰਮੀ ਚੌੜੀ ਹੈ, ਨਾ ਚਾਨਣ ਤੇ ਨਾ ਹਨੇਰਾ ਹੈ, ਰੱਸੀ ਪਈ ਤੇ ਆਪਾਂ ਨੂੰ ਸਭ ਪ੍ਰਤੀਤ ਹੁੰਦਾ ਹੈ, ਪਈ ਰੱਸੀ ਹੈ। ਪਰ ਜੇ ਚਾਨਣ ਹੋਵੇ ਨਾ ਤੇ ਆਪਾਂ ਕਵਾਂਗੇ ਭੁਲੇਖਾ ਤਾਂ ਰੱਸੀ ਹੈ, ਪਰ ਅੱਸੀ ਪ੍ਰਤੀਤ ਕਦੋਂ ਹੋਈ? ਹਨੇਰੇ ਕਰਕੇ। ਇਹ ਵਿਦਾਂਤ ਸ਼ਾਸਤਰ ਚ ਬਹੁਤ ਲੰਮੀ ਚੌੜੀ ਵਿਦਾਂਤ ਦਾ ਦ੍ਰਿਸ਼ਟਾਂਤ ਹੈ। ਇਸ ਕਰਕੇ ਅਗਿਆਨ ਦੇ ਹਨੇਰੇ ਕਰਕੇ ਅਸੀਂ ਮਰੇ ਨੂੰ ਵੀ ਜਿਉਂਦਾ ਸਮਝਦੇ ਹਾਂ। ਆਪਾਂ ਜਿੰਨੇ ਬੈਠੇ ਨਾ, ਹੋਰ ਤਾਂ ਗੱਲਾਂ ਛੱਡੋ, ਸਾਨੂੰ ਸਾਰਿਆਂ ਨੂੰ ਇੱਕ ਭੁਲੇਖਾ ਹੈ, ਬਾਣੀ ਕਹਿੰਦੀ ਮੈਂ ਨਾ ਮਰੋ ਮਰਬੋ ਸੰਸਾਰਾ। ਲੋਕਾਂ ਨੂੰ ਮਰਦਿਆਂ ਵੇਖ ਕੇ ਕਦੇ ਆਪਾਂ ਨੂੰ ਮੌਤ ਨਹੀਂ ਚੇਤੇ ਆਈ ਵੀ ਮੈਂ ਵੀ ਮਰਨਾ। ਮਰਨਾ ਆਪਾਂ ਫਿਰ ਵੀ ਸਾਰਿਆਂ ਨੇ, ਪਰ ਬਾਣੀ ਕਹਿੰਦੀ ਹੈ ਮੈਂ ਨਾ ਮਰੋ ਮਰਬੋ ਸੰਸਾਰਾ। ਫਲਾਨਾ ਮਿਲਿਆ ਸੀ ਅੱਗੇ ਨਾਲ ਕਮਜ਼ੋਰ ਜਿਹਾ, ਮੈਨੂੰ ਜਾਪਦਾ ਉਹਨੇ ਮਹੀਨਾ ਨਹੀਂ ਕੱਢਣਾ, ਤੇ ਇਹਨੂੰ ਪੁੱਛੇ ਵੀ ਉਹਨੇ ਮਹੀਨਾ ਨਹੀਂ ਕੱਢਣਾ ਤੇ ਤੂੰ ਪਟਾ ਕਰਾ ਵੀ ਤੂੰ ਮਰਨਾ ਹੀ ਨਹੀਂ, ਤੂੰ ਨਹੀਂ ਮਰਨਾ, ਤੈਨੂੰ ਪਾਣੀ ਦੀ ਪੰਕਤੀ ਭੁੱਲ ਗਈ ਫੀਦਾ, ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈਂ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀੜੇ ਹੋਏ, ਤੇਰੀ ਬੇਬੇ ਕਿੱਥੇ ਗਈ, ਤੇਰਾ ਬਾਪੂ ਕਿੱਥੇ ਗਿਆ, ਜਿਹੜੀ ਮਾਂ ਬੁਰਕੀਆਂ ਮੂੰਹ ਚ ਪਾਉਂਦੀ ਸੀ ਉਹ ਨਹੀਂ ਰਹੀ, ਤੇ ਬਾਪੂ ਨਹੀਂ ਰਿਹਾ ਤੇ ਪਿਆਰਿਆ ਤੂੰ ਕਿਵੇਂ ਰਹੇਗਾ। ਇਹ ਹੈ ਭੁਲੇਖਾ, ਔਰ ਜਿਹੜਾ ਭੁਲੇਖਾ ਨਾ ਇਹ ਗੁਰੂ ਦੇ ਕੋਲੋਂ ਹੀ ਨਿਵਿਰਤ ਹੋਵੇਗਾ।
ਪਿਆ ਕਿਰਤ ਕਮਾਵਣਾ,
ਤੇ ਜੋ ਭਾਈ ਆਪਾਂ ਕੰਮ ਕਰਦੇ ਹਾਂ ਉਹਦਾ ਆਪਾਂ ਨੂੰ ਫਿਰ ਮਿਲੇਗਾ। ਇੱਕ ਆਪਣੀ ਆਮ ਕਹਾਵਤ ਹੈ ਪੂਰਬਲੇ ਕਰਮ, ਇਹ ਆਪਾਂ ਸਾਰੇ ਕਹਿੰਦੇ ਵੀ ਜੋ ਕਰਮਾਂ ਚ ਲਿਖਿਆ ਨੀ ਮਿਲ ਜਾਏਗਾ, ਬਿਲਕੁਲ ਠੀਕ ਹੈ। ਗੁਰਮੁਖੋ ਪਿਛਲੇ ਸਾਲ ਕਣਕ ਬੀਜੀ ਤੇ ਆਪਾਂ ਹੁਣ ਖਾ ਰਹੇ ਹਾਂ, ਜਿਹੜੀ ਹੁਣ ਬੀਜਾਂਗੇ ਅੱਗੇ ਖਾਵਾਂਗੇ। ਜੇ ਅਸੀਂ ਪਹਿਲਾਂ ਨਹੀਂ ਬੀਜਿਆ ਤੇ ਹੁਣ ਬੀਜ ਲਈਏ, ਇੱਕੋ ਗੇ ਤਾਂ ਸਾਡਾ ਬਹਾਨਾ ਨਾ ਜੀ, ਜਿਹੜੇ ਕਰਮ ਨੇ ਭੋਜਣਗੇ ਉਹ ਭਲਿਆ ਪਹਿਲੇ ਕਰਮਾਂ ਨੂੰ ਭੋਗ ਰਿਹਾ ਤੇ ਹੁਣ ਚੰਗਾ ਬੀਜ। ਬਾਬੇ ਫਰੀਦ ਦੀ ਬਾਣੀ, ਫਰੀਦਾ ਲੋੜੇ ਦਾਗ ਬਜੌਰੀਆ, ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ, ਪੈਂਦਾ ਲੋੜੇ ਪੱਟ ਪਿਆਰਿਆ ਕਿੱਕਰਾਂ ਦੇ ਤੁਕੇ ਬੀਜ ਕੇ ਆਖੇ ਸੌਗੀ ਲੱਗ ਜਾ ਤੇ ਨਹੀਂ ਉਹ ਲੱਗਣੀ। ਧੀਏ ਉਨ ਕੱਤ ਕੇ ਆਖੀ ਰੇਸ਼ਮ ਬਣ ਜੇ ਤੇ ਬੱਚੀਏ, ਉਨ ਦਾ ਰੇਸ਼ਮ ਨਹੀਂ ਬਣਨਾ, ਉਨ ਦੀ ਉਨ ਹੀ ਰਹਿ ਗਈ। ਕਿੱਕਰਾਂ ਦੇ ਤੁਕੇ ਬੀਜੇ ਤੇ ਪਿਆਰਿਆ, ਕਿੱਕਰਾਂ ਦੇ ਬੂਟੇ ਉੱਗਣਗੇ ਸੌਗੀ ਨਹੀਂ ਉੱਗਣੀ। ਇਸ ਕਰਕੇ ਭਲਾ ਬੀਜ
ਕਹਿਣਾ ਕਛੂ ਨਾ ਜਾਏ,
ਕੇਵਲ ਕਹਿਣ ਤੇ ਨਾ ਬਾਤ ਨਹੀਂ ਬਣਨੀ।
ਨਾਨਕ ਜੋਤ ਸੁਭਾਵ ਹੈ ਸੇ ਭਲੇ,
ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਨੂੰ ਭਾਗੇ ਨੇ ਨਾ ਉਹ ਭਲੇ ਹਨ। ਗੁਰਮੁਖੋ ਆੜਾ ਸ਼ਹੀਦੀ ਹਫ਼ਤਾ ਨਾ ਇਹ ਆਪਾਂ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਮਨਾ ਰਹੇ ਹਾਂ। ਗੁਰਮੁਖ ਪਿਆਰੇ ਭਾਈ ਮਹਿੰਗਾ ਸਿੰਘ ਦਾ ਭੋਗ ਪਿਆ ਤੇ ਮੈਂ ਉਸ ਗੁਰੂ ਕੇ ਲਾਲ ਦੇ ਇਹਨਾਂ ਅੱਖਾਂ ਨਾਲ ਦਰਸ਼ਨ ਵੀ ਕੀਤੇ ਨੇ ਤੇ ਉਸ ਥਾਂ ਤੇ ਜਿੱਥੇ ਥੜਾ ਬਣਿਆ ਨਾ, ਜਿੱਥੇ ਸਾਡੇ ਸ਼ਹੀਦਾਂ ਦਾ ਸੰਸਕਾਰ ਹੋਇਆ ਸੀ ਭਾਗਾਂ ਵਾਲਾ, ਉਹਦਾ ਸੰਸਕਾਰ ਇਸ ਸੜੇ ਦੇ ਉੱਪਰ ਹੋਇਆ। ਤੇ ਬਾਬਾ ਠਾਕੁਰ ਸਿੰਘ ਹੋਰਾਂ ਨੇ ਮੇਰੇ ਚਾਚਾ ਜੀ ਹੁੰਦੇ ਸਨ ਸੈਣ ਸਿੰਘ ਮਨਾਵੇ ਦੇ, ਉਹਦੀ ਤੇ ਮੇਰੀ ਡਿਊਟੀ ਲਾਈ ਵੀ ਤੁਸੀਂ ਉਹ ਸਿੰਘ ਦੇ ਉੱਪਰ ਦਿਸ਼ਾਲਾ ਪਾ ਕੇ ਲੋਈ ਪਾ ਕੇ ਆਓ। ਔਰ ਅਸੀਂ ਦੋਵੇਂ ਜਣੇ ਇੱਥੇ ਉਸ ਗੁਰੂ ਕੇ ਲਾਲ ਨੂੰ ਦਿਸ਼ਾਲਾ ਪਾ ਕੇ ਗਏ ਤੇ ਮੈਂ ਆਪਣੇ ਸੁਭਾਅ ਦੇ ਮੁਤਾਬਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਮਰਨਾ ਸਾਰਿਆਂ ਨੇ ਪਰ ਅਸੀਂ ਇਹਦੇ ਤੇ ਦਿਸ਼ਾਲਾ ਪਾ ਕੇ ਚੱਲੇ ਤੇ ਇਹਦਾ ਤਾਂ ਲੋਕ ਪਲੋਕ ਤੇ ਤੂੰ ਪਰਦਾ ਢੱਕ ਲਿਆ ਨਾ, ਇਹਦੇ ਕਿੰਨੇ ਕਰਮ ਚੰਗੇ ਹੋਣਗੇ। ਆਪਾਂ ਡਰਦੇ ਬਹੁਤ ਤੋਂ, ਮਰਨਾ ਸਾਰਿਆਂ ਨੇ ਪਰ ਗੁਰਮੁਖਾ ਆਪਾਂ ਗੁਰਬਾਣੀ ਪੜ੍ਹਦੇ ਮੂਹੇ ਮਰਨੇ ਕਾ ਚਾਹ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਰ। ਮੈਂ ਨਾਲ ਦੇ ਚਾਚੇ ਨੂੰ ਆਖਿਆ ਚਾਚਾ ਸੈਣ ਸਿਆ, ਨਾ ਇਹਦਾ ਮਹਿੰਗਾ ਸੀ ਪਰ ਵਿਗਿਆ ਬੜਾ ਮਹਿੰਗੇ ਭਾਈ। ਮੈਨੂੰ ਕਹਿਣ ਲੱਗਾ ਪੁੱਤਰਾ ਮੈਂ ਤੇਰੀ ਗੱਲ ਨਹੀਂ ਸਮਝਿਆ। ਮੈਂ ਕਿਹਾ ਜਿਹਦੀ ਕੀਮਤ ਜ਼ਿਆਦਾ ਹੋਵੇ ਨਾ ਉੱਥੋਂ ਦੀ ਗੱਲ ਜਿਹਾ ਆੜੇ ਜਿੱਥੇ ਸਿੰਘ ਖਲੋਤਾ। ਮੈਂ ਕਿਹਾ ਵੀ ਆਪਾਂ ਜਿੰਨੇ ਸਾਨੂੰ ਸਾਡਾ ਪਿਓ ਦਾਦਾ ਮਰ ਗਿਆ ਤੇ ਕੋਈ ਨੂੰ ਚੇਤੇ ਕਰਦਾ, ਲੇਕਿਨ ਜਿੰਨਾ ਚਿਰ ਸਾਡੀ ਕੌਮ ਰਹੇਗੀ ਇਸ ਗੁਰੂ ਕੇ ਲਾਲ ਨੂੰ ਚੇਤੇ ਕਰਿਆ ਕਰੇਗੀ। ਇਹ ਜਿਹੜਾ ਅਕਾਲ ਰੈਸਟ ਹਾਊਸ ਹੈ ਨਾ, ਇਸ ਥਾਂ ਤੇ ਰਹਿੰਦੇ ਸਨ ਤੇ ਮੇਰੇ ਪਿੰਡ ਤੋਂ 3-4 ਮੀਲ ਤੇ ਪਿੰਡ ਹੈ ਦਾਸੂਵਾਲ, ਜਿਹੜਾ ਇਹਨਾਂ ਦਾ ਜਥੇਦਾਰ ਸੀ ਉਸ ਪਿੰਡ ਦਾ ਸੀ ਭਾਈ ਸੁਖਦੇਵ ਸਿੰਘ। ਮੇਰੇ ਭਰਾ ਦੇ ਨਾਲ ਉਹਦੀ ਭੈਣ ਵਿਆਹੀ ਸੀ ਮੇਰੇ ਤਾਏ ਦੇ ਪੁੱਤਰ ਨਾਲ, ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ। ਸੁਭਾਅ ਹੁੰਦਾ ਆਪੋ ਆਪਣਾ ਹੈ, ਗੋਲ ਸੁਭਾਅ ਦਾ ਸੀ ਉਹ, ਤਾਂ ਉਹਨੂੰ ਕਹਿਣ ਲੱਗਾ ਵੀ ਸੁਖਦੇਵ ਸਿੰਘ ਮੇਰੀ ਬਾਬੇ ਟੱਲ ਰਿਹਾ ਡਿਊਟੀ ਲਾ। ਕਹਿਣ ਲੱਗਾ ਵੀ ਮਹਿੰਗਾ ਸਿਆ ਉੱਥੇ ਤੂੰ ਕੋਈ ਦੱਬਿਆ? ਕਹਿਣ ਲੱਗਾ ਜੀ ਦੱਬਣਾ ਦੁੱਬਣਾ ਕੀ ਹੈ ਮੈਨੂੰ ਇਸ ਗੱਲ ਦਾ ਤਾਂ ਪਤਾ ਨਹੀਂ, ਪਰ ਮੈਂ ਮੇਰੇ ਮਨ ਚ ਪਤਾ ਨਹੀਂ ਕੁਦਰਤੀ ਤੌਰ ਤੇ ਖਿਆਲ ਆਇਆ ਤੇ ਮੇਰੀ ਬੇਨਤੀ ਕਿਤੇ ਦੱਸੋ ਕੀ ਗੱਲ ਹੁਕਮ ਕਰੋ। ਕਹਿੰਦਾ ਜੀ ਮੇਰੀ ਇੱਥੇ ਡੋੜੀ ਲਾ ਲਓ, ਲਾ ਦੇ। ਕਹਿੰਦੇ ਲੱਗੀ। ਕਹਿੰਦੇ ਬਹਿੰਦਾ ਸਿੰਘ ਤੈਨੂੰ ਪੁੱਛਾਂ ਵੀ ਤੂੰ ਉੱਥੇ ਘੜੀ ਮੁੜੀ ਬਾਬੇ ਟਲ ਜਾਣ ਦਾ ਕਿਉਂ ਮੰਗ ਕਰਦਾ? ਕਹਿਣ ਲੱਗਾ ਵੀ ਉੱਥੇ ਬਾਬੇ ਅਟਲ ਰਾਏ ਨੇ ਸਰੀਰ ਛੱਡਿਆ ਸੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਨੂੰ ਸੂਬੇਦਾਰ ਬਣਾਇਆ ਸੀ ਇੱਥੋਂ ਦਾ, ਅੰਮ੍ਰਿਤਸਰ ਸਾਹਿਬ ਦਾ। ਤੇ ਆਪਣੇ ਹਸਮੁਖ ਸੁਭਾਅ ਦੇ ਮੁਤਾਬਕ ਕਹਿਣ ਲੱਗਾ ਬਾਬਾ ਟਲ ਤਾਂ ਸੂਬੇਦਾਰ, ਚਲੋ ਮੈਨੂੰ ਥਾਣੇਦਾਰ ਹੀ ਬਣਾ ਦੇਗਾ ਨਾ। ਆਪਾਂ ਕਈ ਵਾਰ ਮਜ਼ਾਕ ਮਜ਼ਾਕ ਗੱਲ ਕਰਦੇ ਤੇ ਪਤਾ ਨੀ ਉਸ ਗੱਲ ਦਾ ਰਿਜ਼ਲਟ ਕੀ ਨਿਕਲਾਵੇ। ਕਹਿਣ ਲੱਗਾ ਵੀ ਬਾਬਾ ਟਲ ਸੂਬੇਦਾਰ ਹੈ ਨਾ ਤੇ ਮੈਨੂੰ ਥਾਣੇਦਾਰ ਬਣਾ ਰਹੇ ਤੇ ਜਥੇਦਾਰ। ਕਹਿਣ ਲੱਗਾ ਚੰਗਾ ਤੇਰੀ ਮਰਜ਼ੀ। ਔਰ ਗੁਰਮੁਖੜਾ ਕਾਂਡ ਹੋਇਆ ਨਾ, ਸਾਰਿਆਂ ਤੋਂ ਪਹਿਲਾਂ ਉਹ ਭਾਈ ਮਹਿੰਗਾ ਸਿੰਘ ਮਹਿੰਗੇ ਮੁੱਲ ਰਿਹਾ ਗੁਰੂ ਰਾਮਦਾਸ ਨੇ। ਇਹ ਤੁਸੀਂ ਕਹੋ ਗਿਆਨੀ ਜੀ ਤੁਹਾਡੀ ਗੱਲ ਸਾਨੂੰ ਸਮਝ ਨਹੀਂ ਪਈ, ਗੋਲ ਬੋਲ ਗੱਲ ਕਰਦੇ ਹੋ। ਗੁਰਮੁਖੋ ਆਪਾਂ 150 ਦਾ ਰੁਮਾਲਾ ਲੈ ਕੇ ਆਉਂਦੇ ਹਾਂ ਤੇ ਗੁਰੂ ਤੇ ਪਾਉਣੇ ਤੇ ਆਪਾਂ ਕਹਿੰਦੇ ਰੁਮਾਲਾ ਸਾਹਿਬ। 150 ਦਾ ਕੱਪੜਾ ਆਪਾਂ ਭਾਵੇਂ 5,500 ਦਾ ਚੋਲਾ ਪਾ ਲੇ, ਸਾਡੇ ਚੋਲੇ ਨੂੰ ਕਿਸੇ ਕਮੀਜ਼ ਸਾਹਿਬ ਨਹੀਂ ਕਹਿਣਾ ਤੇ ਪਜਾਮਾ ਸਾਹਿਬ ਪੈਂਟ ਸਾਹਿਬ ਕੋਈ ਨਹੀਂ ਜੇ ਕਹਿੰਦਾ, ਲੇਕਿਨ ਗੁਰੂ ਦੇ ਨਾਲ 150 ਦਾ ਰੁਮਾਲਾ ਛੋਇਆ ਸਹਿ ਬਣ ਗਿਆ। ਤੁਸੀਂ ਮੁਕਤਸਰ ਸਾਹਿਬ ਜਾਂਦੇ ਹੋ, ਉੱਥੇ ਕਲਗੀਧਰ ਬਾਪੂ ਦੀ ਇੱਕ ਰਕਾਬ ਪਈ, ਮੈਂ ਦਰਸ਼ਨ ਕੀਤੇ ਰਕਾਬ ਘੋੜੇ ਦੀ, ਜਿਹਦੀ ਕਾਠੀ ਦੀ ਰਕਾਬ ਹੁੰਦੀ ਨਾ। ਕਲਗੀਧਰ ਬਾਪੂ ਘੋੜੇ ਤੇ ਚੜ੍ਹਨ ਲੱਗੇ ਤੇ ਜ਼ੋਰ ਵੱਧ ਪੈ ਗਿਆ ਤੇ ਰਕਾਬ ਟੁੱਟ ਗਈ, ਉਹ ਸਾਂਭ ਕੇ ਰੱਖੀ ਹੈ ਗੁਰੂ ਪੰਥ ਨੇ। ਅਸੀਂ ਉਸ ਰਕਾਬ ਨੂੰ ਮੱਥਾ ਟੇਕਦੇ ਹਾਂ ਜਦਕਿ ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਪੱਥਰਾਂ ਦੇ ਪੁਜਾਰੀ ਨੇ, ਲੋਹੇ ਦੇ ਪੁਜਾਰੀ ਨਹੀਂ, ਪਰ ਉਹਨੂੰ ਮੱਥਾ ਟੇਕਦੇ ਹਾਂ। ਰਕਾਬੇ ਤੂੰ ਭਾਗਾਂ ਵਾਲੀ, ਤੈਨੂੰ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਏ, ਤੇਰੀ ਕਿੱਡੀ ਕਰਮ ਨੇ ਵੀ ਤੈਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨ ਲੱਗੇ ਤੇ ਗੁਰੂ ਗੋਬਿੰਦ ਸਿੰਘ ਦੇ ਚਰਨ ਲੱਗੇ, ਉਹ ਰਕਾਬ ਹੀ ਮੱਥਾ ਪੂਜਣ ਦੇ ਯੋਗ ਹੋ ਗਈ। ਮਹਿੰਗਾ ਸਿਆਂ ਸਾਡੇ ਪਿਓ ਦਾਦੇ ਮਰ ਗਏ, ਅਸੀਂ ਵੀ ਮਰਨਾ, ਲੇਕਿਨ ਤੂੰ ਗੁਰੂ ਦੇ ਦਰ ਤੇ ਮਰਿਓ, ਤੈਨੂੰ ਸ਼ਹੀਦਾਂ ਅਹੁਦਾ ਮਿਲਿਆ ਤੇ ਸ਼ਹੀਦ ਦੇ ਅਹੁਦੇ ਬਾਰੇ ਜੇ 2-4 ਮਿੰਟ ਵੱਧ ਹੋਣ ਤੇ ਮੈਨੂੰ ਮਾਫੀ ਦਿਆ ਜੀ। ਮੈਂ ਕੁਰਾਨ ਪੜ੍ਹਿਆ ਬੜਾ ਧਿਆਨ ਦੇ ਨਾਲ। ਸ਼ਹਾਦਤ ਲਫ਼ਜ਼ ਇਹ ਆਪਣੇ ਹਿੰਦੁਸਤਾਨ ਦੇ ਗ੍ਰੰਥਾਂ ਨਹੀਂ, ਸ਼ਹਾਦਤ ਲਫ਼ਜ਼ ਅਰਬੀ ਭਾਸ਼ਾ ਦਾ ਸ਼ਬਦ ਹੈ। ਕੁਰਾਨ ਵਿੱਚ 35 ਵੇਰ ਆਇਆ, 35 ਵੇਰ। ਇਹਦੇ ਦੋ ਅਰਥ ਨੇ, ਇੱਕ ਗਵਾਹੀ, ਇੱਕ ਸੱਚ ਤੋਂ ਕੁਰਬਾਨ ਹੋਵੇ। ਕੁਰਾਨ ਵਿੱਚ ਸ਼ਹਾਦਤ ਦੀ ਬਹੁਤ ਲੰਬੀ ਚੌੜੀ ਵਿਸਤਾਰ ਨਾਲ ਵਿਆਖਿਆ ਕੀਤੀ ਹੈ, ਲਿਖਿਆ ਹੈ। ਕੋਈ ਆਪਾਂ ਦੁਨੀਆਦਾਰ ਬੰਦੇ ਕਿਸੇ ਦੀ ਮੌਤ ਹੋ ਜੇ, ਮਾਈ ਭਾਈ ਦੀ, ਛੋਟੇ ਵੱਡੇ ਦੀ, ਤੇ ਆਪਾਂ ਦੋ ਕੰਮ ਕਰਦੇ ਹਾਂ, ਇੱਕ ਉਹਦਾ ਇਸ਼ਨਾਨ ਕਰਾਉਂਦੇ ਹਾਂ, ਇੱਕ ਉੱਤੇ ਕੱਫਣ ਪਾਉਂਦੇ ਹਾਂ। ਭਾਵੇਂ ਕੋ ਮਾੜਾ ਕੱਪੜਾ ਪਾ ਦਈਏ ਚੰਗਾ ਤਾਂ ਬਾਅਦ ਦੀ ਗੱਲ ਹੈ ਨਾ, ਪਰ ਦੋ ਚੀਜ਼ਾਂ, ਇੱਕ ਇਸ਼ਨਾਨ, ਇੱਕ ਕੱਫਣ। ਉੱਥੇ ਮੈਂ ਪੜ੍ਹਿਆ ਵੀ ਜਿੱਥੇ ਸ਼ਹੀਦ ਦਾ ਤਨ ਲੱਗ ਜਾਂਦਾ ਨਾ, ਉਹਦਾ ਇਸ਼ਨਾਨ ਨਹੀਂ ਹੋ ਸਕਿਆ, ਉਹਦੇ ਤੇ ਕੱਫੜ ਨਹੀਂ ਪਾਇਆ ਜਾ ਸਕਿਆ, ਲੇਕਿਨ ਉਥੋਂ ਦੀ ਮਿੱਟੀ ਕੋਈ ਵੀ ਮਾਈ ਭਾਈ ਮੱਥੇ ਤੇ ਲਾ ਲੇ ਤੇ ਉਹਦੇ ਪਾਪ ਝੜ ਜਾਂਦੇ, ਉਹ ਸ਼ਹੀਦ ਦੇ ਸਰੀਰ ਨਾਲ ਮਿੱਟੀ ਇੰਨੀ ਪਵਿੱਤਰ ਹੋ ਜਾਂਦੀ। ਇਹ ਮੈਂ ਪੜ੍ਹਿਆ ਜੇ, ਖੁਦ ਸੁਣਿਆ ਨਹੀਂ, ਵੀ ਸ਼ਹੀਦ ਦੀ ਸਰੀਰ ਦਾ ਇੰਨਾ ਪਵਿੱਤਰ ਹੋ ਜਾਂਦਾ, ਇੰਨਾ ਮਹਾਨ ਹੋ ਜਾਂਦਾ ਵੀ ਭਾਵੇਂ ਉਹਦਾ ਇਸ਼ਨਾਨ ਨਹੀਂ ਹੋਇਆ, ਭਾਵੇਂ ਉਹਦਾ ਕੱਫੜ ਨਹੀਂ ਪਾਇਆ ਗਿਆ, ਪਰ ਜਿੱਥੇ ਉਹਦਾ ਤਨ ਲੱਗ ਗਿਆ ਨਾ, ਉਥੋਂ ਦੀ ਮਿੱਟੀ ਮੱਥੇ ਨੂੰ ਲਾ ਲਈਏ ਤੇ ਬੰਦੇ ਦੇ ਪਾਪ ਧੋਤੇ ਜਾਂਦੇ ਨੇ। ਇਸ ਕਰਕੇ ਸਿੱਖ ਜਗਤ ਵਿੱਚ ਆਪਾਂ ਜਿੱਥੇ ਗੁਰੂ ਕੇ ਦਿਹਾੜੇ ਮਨਾਉਂਦੇ ਹਾਂ, ਉੱਥੇ ਆਪਾਂ ਸ਼ਹੀਦਾਂ ਨੂੰ ਵੀ ਚੇਤੇ ਕਰਦੇ ਹਾਂ। ਔਰ ਉਹ ਗੁਰੂ ਕਾ ਲਾਲ ਭਾਈ ਮਹਿੰਗਾ ਸਿੰਘ ਮਹਿੰਗੇ ਭਾਅ ਗੁਰੂ ਰਾਮਦਾਸ ਪਾਤਸ਼ਾਹ ਨੇ ਲਿਆ, ਔਰ ਉਹਨੂੰ ਮੁੱਤਾਂ ਤੱਕ ਦੁਨੀਆਂ ਚੇਤੇ ਕਰੇਗੀ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਭਾਵਨਾ ਬਣੇ ਵੀ ਅਸੀਂ ਗੁਰੂ ਨੂੰ ਸਮਰਪਿਤ ਹੋਈਏ। ਮੈਂ ਆਰੰਭ ਸਮੇਂ ਸ਼ਬਦ ਪੜ੍ਹਿਆ ਸੀ, ਦੇ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੂੰ, ਨਾ ਡਰੂੰ ਅਰਸੋਂ ਜਬ ਜਾਏ ਲਰੂੰ, ਨਿਸ਼ਚੇ ਕਰ ਆਪਣੀ ਜੀਤ ਕਰੂੰ, ਅਰ ਸਿੱਖੋਂ ਆਪਣੇ ਹੀ ਮਨ ਕਹੋ, ਇਹ ਲਾਲਚ ਹਾਂ ਗੁਣ ਤੋਂ ਉਚਰੂੰ, ਜਬ ਆਪ ਕੇ ਅਹੁਦ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੂੰ। ਇਸ ਗੱਲ ਨੂੰ ਉਹਨਾਂ ਗੁਰਮੁਖਾਂ ਨੇ ਕਮਾਉਣਾ ਕੀਤਾ, ਗੁਰੂ ਤੇ ਗੁਰੂ ਕੇ ਸ਼ਹੀਦ ਸਿੰਘਾਂ ਨੂੰ ਲੱਖ ਵੇਰਾ ਨਮਸਕਾਰ।
ਜਿਨਕੇ ਪਤ ਪਾਵਹਿ ਥਾਏ,
ਔਰ ਕਹਿੰਦੇ ਉਹਨਾਂ ਗੁਰਮੁਖਾਂ ਦੀ ਪਤ ਥਾਏ ਪੈ ਗਈ, ਉਹਨਾਂ ਨੂੰ ਸ਼ਹੀਦ ਕਰਕੇ ਆਪਾਂ ਸਤਿਕਾਰ ਦਿੰਦੇ ਹਾਂ। ਅਸੀਂ ਗੁਰੂ ਰਾਮਦਾਸ ਨੂੰ ਮੱਥਾ ਟੇਕਦੇ ਤੇ ਲੰਘਦਿਆਂ ਲੰਘਦਿਆਂ ਬਾਬੇ ਦੀਪ ਸਿੰਘ ਨੂੰ ਮੱਥਾ ਵੀ ਟੇਕ ਜਾਂਦੇ ਹਾਂ। ਬਾਬਾ ਦੀਪ ਸਿੰਘ ਅਸ ਤਾਂ 50 ਦਾ ਨੋਟ ਪਾ ਕੇ ਆਫਰੇ ਫਰੇ ਵੀ ਮੈਂ 50 ਦਾ ਨੋਟ ਮੱਥਾ ਟੇਕਿਆ ਤਨ ਤੂੰ ਜਿਹਨੇ ਗੁਰੂ ਰਾਮਦਾਸ ਦੇ ਦਰ ਤੇ ਸਿਰ ਆ ਕੇ ਆਖਿਆ ਸੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕੁਛ ਹੈ ਸੂ ਤੇਰਾ ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ
ਮਹੱਲਾ ਤੀਜਾ ਸਤਿਗੁਰ ਸੇਵਿਆ ਸਦਾ ਸੁਖ
ਸੱਚੇ ਗੁਰੂ ਦੀ ਸੇਵਾ ਕਰਕੇ ਤੈਨੂੰ ਸਦੀਵੀ ਪਰਮ ਸੁਖ ਦੀ ਪ੍ਰਾਪਤੀ ਹੋਵੇਗੀ ਖੱਕੇ ਦੇ ਥੱਲੇ ਔਂਕੜ ਦਾ ਭਾਵ ਉਹ ਸੁਖ ਜਿਹੜਾ ਸਦੀਵੀ ਤੌਰ ਤੇ ਕਾਇਮ ਰਵੇ
ਜਨਮ ਮਰਨ ਦੁੱਖ ਜਾਏ
ਜੰਮਣ ਤੇ ਮਰਨ ਦਾ ਦੁੱਖ ਜਾਂਦਾ ਰਿਹਾ
ਚਿੰਤਾ ਮੂਲ ਨਾ ਹੋਵੇ
ਕਿਸੇ ਪ੍ਰਕਾਰ ਦਾ ਕੋਈ ਫਿਕਰ ਮਨ ਵਿਚ ਨਹੀਂ
ਅਚਿੰਤ ਵਸੈ ਮਨ ਆਏ
ਔਰ ਉਹ ਪਰਿਪੂਰਨ ਪਰਮਾਤਮਾ ਜਿਹੜਾ ਚਿੰਤਾ ਤੋਂ ਰਹਿਤ ਉਹ ਮਨ ਵਿਚ ਵੱਧ ਜਾਂਦਾ ਹੈ
ਅੰਤਰ ਤੀਰਥ ਗਿਆਨ ਹੈ
ਪੰਖਾ ਜੇ ਕਿਤੇ ਅੰਤਰਮੁਖ ਬਿਰਤੀ ਕਰ ਲੈਣਾ ਇਹ ਸਾਰਿਆਂ ਤੋਂ ਵੱਡਾ ਤੀਰਥ ਹੈ ਪਰਮਾਤਮਾ ਦੇ ਨਾਮ ਦੀ ਸੋਝੀ
ਸਤਿਗੁਰ ਦੀਆ ਬੁਝਾਏ
ਇਹ ਭਾਈ ਸਤਿਗੁਰੂ ਪਾਤਸ਼ਾਹ ਨੇ ਗੁਰਮੁਖਾਂ ਨੂੰ ਸਮਝ ਦੇ ਦਿੱਤੇ
ਮੈਲ ਗਈ ਮਨ ਨਿਰਮਲ ਹੋਆ
ਉਹ ਸੋਝੀ ਦੇ ਨਾਲ ਜਿਹੜੀ ਵਿਸ਼ੇ ਵਿਕਾਰਾਂ ਦੀ ਮੈਲ ਸੀ ਉਹ ਲੈ ਗਈ ਤੇ ਮਨ ਮੈਲ ਤੋਂ ਰਹਿਤ ਹੋ ਗਿਆ ਉਜਲ ਹੋ ਗਿਆ
ਅੰਮ੍ਰਿਤਸਰ ਤੀਰਥ
ਨਾਮ ਅੰਮ੍ਰਿਤ ਵਿਚ ਇਸ਼ਨਾਨ ਕਰਨ ਦੇ ਨਾਲ
ਸੱਜਣ ਮਿਲੇ ਸੱਜਣਾ
ਜਿਹੜੇ ਭਾਈ ਪਰਮਾਤਮਾ ਦੇ ਨਾਲ ਮਿਲੇ ਨੇ ਅਥਵਾ ਜਿਹੜੇ ਵਾਹਿਗੁਰੂ ਨੂੰ ਮਿਲੇ ਨੇ ਅਸਲੀ ਮਿੱਤਰ ਹਨ
ਸੱਚਾ ਸ਼ਬਦ ਸੁਭਾਅ
ਸੱਚੇ ਉਪਦੇਸ਼ ਦੇ ਨਾਲ ਭਾਵਨਾ ਰੱਖਦੇ ਨੇ ਪ੍ਰੇਮ ਰੱਖਦੇ ਹਨ ਸੁਭਾਅ ਤੋਂ ਭਾਵ ਚੰਗਾ ਸੁਭ ਪ੍ਰੇਮ ਕਪਾਏ ਤੋਂ ਭਾਵ ਮਾੜੀ ਸੋਚ ਪ੍ਰੇਮ ਤਾਂ ਆਪਾਂ ਕਰਦੇ ਹਾਂ ਕਿਸੇ ਦੇ ਪੈਸਿਆਂ ਦਾ ਲਾਲਚ ਕਿਸੇ ਦੀ ਤਮੜੀ ਦਾ ਉਹਨੂੰ ਕਹਿੰਦੇ ਘਬਾਏ ਸੁਭਾਏ ਤੋਂ ਭਾਵਨਾ ਸ੍ਰੇਸ਼ਟ ਪ੍ਰੇਮ ਚੰਗੀ ਭਾਵਨਾ ਹੋਣੀ
ਘਰ ਹੀ ਪਰਚਾ ਪਾਇਆ
ਇਸ ਪ੍ਰਕਾਰ ਉਹ ਆਪਣੀ ਅੰਤਰਮੁਖ ਬਿਰਤੀ ਕਰਕੇ ਪਰਮਾਤਮਾ ਨਾਲ ਜੁੜੇ ਰਹਿੰਦੇ ਹਨ
ਜੋਤੀ ਜੋਤ ਮਿਲਾਏ
ਪ੍ਰਤਕ ਜੋਤ ਅਦਵੈਤਾ ਆਨੰਦ ਵਿਚ ਲੀਨ ਹੋ ਗਏ
ਪਾਖੰਡ ਜਮਕਾਲ ਨਾ ਛੋਡਾਏ
ਜਿਹੜਾ ਪਖੰਡ ਕਰਦਾ ਇਹਦੇ ਨਾਲ ਤੂੰ ਜਮ ਰਾਜ ਕੋਲੋਂ ਛੁੱਟੇਗਾ ਨਹੀਂ ਮੌਤ ਤੋਂ ਬਚੇਗਾ ਨਹੀਂ
ਲੈ ਜਾਸੀ ਪਤ ਗਵਾਏ
ਦੁਨੀਆਂ ਤੋਂ ਪਤ ਲੁਹਾ ਕੇ ਜਾਵੇਗਾ ਜਿਵੇਂ ਔਰੰਗਜ਼ੇਬ ਗਿਆ ਇੰਦਰਾ ਗਾਂਧੀ ਗਈ
ਨਾਨਕ ਨਾਮ ਰਤੇ ਸੇ ਉਪਰੇ
ਜਿਹੜੇ ਨਾਮ ਨਾਲ ਰੰਗੇ ਨੇ ਉਹ ਭਾਈ ਬਚ ਗਏ
ਸੱਚੇ ਸਿਉਂ ਲਿਵਲਾਏ
ਪਰਮਾਤਮਾ ਦੇ ਨਾਲ ਆਪਣੀ ਲਿਵਲਾ ਕੇ ਰੋਜ਼ ਪਾਠ ਕਰਦੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ
ਪਾਉੜੀ ਤਿਤ ਜਾਏ ਬਹੁ ਸਤ ਸੰਗਤੀ
ਕਹੋ ਸਤ ਸੰਗਤ ਜਾ ਕੇ ਵਿਆਹ ਕਰ ਕਿੱਥੇ
ਜਿੱਥੇ ਹਰ ਕਾ ਹਰ ਨਾਮ ਬਿਲੋਈਆ
ਦਾ ਭਾਉਂਦਾ ਰੁੜਕਣਾ ਜਿੱਥੇ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਰੁੜਕਿਆ ਜਾਏ ਵਿਚਾਰ ਕੀਤੀ ਜਾਏ ਔਰ ਇਹ ਰਿੜਕਣ ਦੇ ਬਾਰੇ ਸੂਹੀ ਰਾਗ ਦਾ ਪਹਿਲਾ ਸ਼ਬਦ ਹੈ ਭਾਂਡਾ ਧੋਏ ਬੈਸ ਧੁੱਪ ਦੇਵੋ ਤੋ ਦੁੱਧੇ ਕੋ ਜਾਵੋ ਕਰਮ ਦੂਧ ਫੁਨ ਹੋਏ ਕਰਮ ਦੂਧ ਫੁਨ ਸੁਰਤ ਸਮਾਇਣ ਹੋਏ ਨਰਾਜ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਕਾਮਾ ਇਹ ਰਿੜਕਣ ਦਾ ਢੰਗ ਤਰੀਕਾ ਹੈ
ਸਹਿਜੇ ਹੀ ਹਰ ਨਾਮ ਲੇਹੋ
ਇਸ ਪ੍ਰਕਾਰ ਮਨ ਨੂੰ ਅਡੋਲ ਕਰਕੇ ਟਿਕਾ ਕਰਕੇ ਪਰਮਾਤਮਾ ਨੂੰ ਚੇਤੇ ਕਰ
ਹਰ ਤਤ ਨਾ ਖੋਈਆ
ਇਸ ਪ੍ਰਕਾਰ ਗੁਰਮੁਖਾ ਜਾਂ ਸਿਧਾਂਤ ਪਰਮਾਤਮਾ ਨਾ ਇਹ ਮੁੜ ਕੇ ਤੇਰੇ ਕੋਲ ਜਾਵੇਗਾ ਨਾ ਆਪਣੇ ਕੋਲ ਪੈਸੇ ਆਏ ਕਿਸੇ ਖੋਲ ਚਲੇ ਗਏ ਲੇਕਿਨ ਜਿਹੜੇ ਜੁੜ ਗਏ ਨੇ ਨਾ ਉਹ ਮੁੜ ਕੇ ਟੁੱਟਦੇ ਨੀ
ਨਿਤ ਜਪ ਉਹ ਹਰ ਹਰ ਦਿਨ ਸਰਾਤ
ਪਰ ਗੁਰਮੁਖਾ ਜਦੋਂ ਵੀ ਟਾਈਮ ਮਿਲੇ ਰੋਜ਼ਾਨਾ ਭਾਵੇਂ ਦਿਨ ਹੈ ਤੇ ਭਾਵੇਂ ਰਾਤ ਉਸ ਪਰਮਾਤਮਾ ਨੂੰ ਚੇਤੇ ਕਰੀ ਚੱਲ
ਹਰ ਦਰਗਾਹ ਢੋਈਆ
ਇਸ ਪਰਮਾਤਮਾ ਨੂੰ ਪਰਮਾਤਮਾ ਦੀ ਦਰਗਾਹ ਵੀ ਥਾਂ ਮਿਲ ਜਾਏਗੀ ਢੋਈ ਤੋਂ ਪਾਪ ਥਾਂ
ਸੋ ਪਾਏ ਪੂਰਾ ਸਤਿਗੁਰੂ
ਔਰ ਇਹ ਦਾਤਾਂ ਪੂਰਨ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਪ੍ਰਾਪਤ ਹੁੰਦੀਆਂ ਹਨ
ਜਿਸ ਤੁਰ ਮਸਤਕ ਲਲਾਟ ਲਿਖੋਈਆ
ਇਹ ਮਿਲਣਗੀਆਂ ਕਿੰਨਾ ਨੂੰ ਜਿਨ੍ਹਾਂ ਦੇ ਮੱਥੇ ਦੇ ਕਰਮ ਨੇ ਆਪਣੇ ਕੋਲ ਗੁਰਮੁਖ ਬਹੁਤ ਵੱਡੀ ਮਿਸਾਲ ਹੈ ਮਾਤਾ ਸੁਲੱਖਣੀ ਨੇ ਆਖਿਆ ਸੀ ਪਾਤਸ਼ਾਹ ਮੇਰੇ ਕਰਮਾਂ ਚ ਨਹੀਂ ਤੇ ਹੁਣੀ ਲਿਖਦੇ ਆਪਾਂ ਤੇ ਆਹ ਸਾਰੇ ਸਾਖੀ ਜਾਣਦੇ ਨਾ ਗੁਰੂ ਪਾਤਸ਼ਾਹ ਕਹਿਣ ਲੱਗੇ ਬੀਬੀ ਤੇਰੇ ਭਾਗਾਂ ਚ ਨਹੀਂ ਤੇ ਭਾਈ ਗੁਰਦਾਸ ਕਹਿਣ ਲੱਗਾ ਜੇ ਭਾਗਾਂ ਚ ਹੁੰਦਾ ਤੇਰੇ ਕੋਲ ਆਉਂਦੀ ਕਾਹਨੂੰ ਇੱਥੇ ਲਿਖਣ ਵਾਲਾ ਵੀ ਤੂੰ ਉੱਥੇ ਲਿਖਣ ਵਾਲਾ ਵੀ ਤੂੰ ਤੇ ਮੇਰੇ ਪਾਤਸ਼ਾਹ ਕਹਿੰਦੇ ਬੀਬੀ ਤੂੰ ਇੱਕ ਦੀ ਗੱਲ ਕਰਦੀ ਜੇ ਇਹ ਗੱਲ ਹੈ ਨਾ ਤੈਨੂੰ ਸੱਤ ਦੇ ਦਿੱਤੇ ਇਹੋ ਹੀ ਬੇਨਤੀ ਕਰਿਆ ਕਰੀਏ ਪਾਤਸ਼ਾਹ ਜਿਵੇਂ ਮਾਤਾ ਸੁਲੱਖਣੀ ਦੇ ਭਾਗਾਂ ਚ ਲਿਖਿਆ ਨਾ ਕਿਤੇ ਸਾਡੇ ਮੱਥੇ ਤੇ ਵੀ ਲਕੀਰ ਮਾਰ ਦੇ ਔਰ ਇਹ ਲਕੀਰ ਵਗੇਗੀ ਕਦੋਂ ਜਦੋਂ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਮੱਥਾ ਰਗੜਾਂਗੇ।
ਤਿਸ ਗੁਰ ਕਉ ਸਭ ਨਮਸਕਾਰ ਕਰੋ,
ਐਸ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕੋ ਜਿਹਨੂੰ ਬਾਜਾਂ ਵਾਲੇ ਮੱਥਾ ਟੇਕਿਆ ਸੀ। ਬਾਜਾਂ ਵਾਲੇ ਆਖਿਆ ਸੀ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਮੇਰਾ ਰੂਪ ਨੇ, ਇਸ ਕਰਕੇ ਸਿੱਖੋ ਸੱਚੇ ਗੁਰੂ ਨੂੰ ਮੱਥਾ ਟੇਕਿਆ ਕਰੋ। ਸੱਚਾ ਕਿਉਂ ਕਿਹਾ? ਆਪਾਂ ਜਿੰਨੇ ਬੈਠੇ ਆਪਾਂ ਝੂਠੇ ਹਾਂ, ਆਪਾਂ ਨਹੀਂ ਜੇ ਰਹਿਣਾ, ਆਪਾਂ ਪਹਿਲਾਂ ਵੀ ਨਹੀਂ ਸਾਂ, ਲੇਕਿਨ ਆਪਣੇ ਜਾਣ ਤੋਂ ਬਾਅਦ ਬਾਪੂ ਇਹ ਵੀ ਇੱਥੇ ਹੋਵੇਗਾ। ਇਸ ਕਰਕੇ ਉਹ ਸਤਿਗੁਰੂ ਜਿਹੜਾ ਸਦੀਵੀ ਤੌਰ ਤੇ ਰਹਿਣ ਵਾਲਾ ਉਹਨੂੰ ਮੱਥਾ ਟੇਕੋ।
ਜਿਨ ਹਰ ਕੀ ਹਰ ਗਾਲ ਗਲੋਈਆ,
ਇਸ ਗੁਰੂ ਕੋਲ ਤਾਂ ਆਉਣੇ ਇਹ ਹਰੀ ਦੀਆਂ ਗੱਲਾਂ ਕਰਦਾ। ਇੱਥੇ ਇਹ ਨੀ ਆਇਆ ਵੀ ਚਾਹ ਪੀ ਕੇ ਆਇਆ, ਬਿਸਕੁਟ ਖਾਧੇ ਕੇ ਨਹੀਂ ਖਾਧੇ, ਇਹ ਕੇਵਲ ਤੇ ਹਰੀ ਦੀ ਗੱਲ ਕਰਦਾ ਹੈ। ਇਸ ਗੁਰੂ ਕੋਲ ਆ, ਤੇਰਾ ਜਨਮ ਸਫਲਾ ਹੋਵੇਗਾ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਤੇ ਵੀ ਰਹਿਮਤਾਂ ਕਰੀ, ਜਿੰਨਾ ਚਿਰ ਪ੍ਰਾਣ ਬਖਸ਼ੇ ਨੇ ਤੇਰੀ ਵਡਿਆਈ ਕਰੀਏ, ਜਦੋਂ ਪ੍ਰਾਣ ਮੁੱਕਣ ਤੇ ਆਪਣੇ ਚ ਭੇਦ ਕਰਨੀ, ਹੋਰ ਕੋਈ ਮੰਗ ਨਹੀਂ, ਇਹ ਸਾਡੇ ਸਾਰਿਆਂ ਤੇ ਰਹਿਮਤਾਂ ਕਰੀ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਲਾਟ ਲਿਖੋਈਆ, ਤਿਸ ਗੁਰ ਕਉ ਸਭ ਨਮਸਕਾਰ ਕਰੋ, ਜਿਨ ਹਰ ਕੇ ਹਰ ਗਾਲ ਗਲੋਈਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।